हमू नानकस्त हमु अंगद अस्त हमु अमरदास अफजलो आमजद अस्त हमू हर हमू राम हमू रामदासो हमू अर्जन अस्त हमू हर गोविंद अक्रमो ऐसन अस्त हमू हर राय कर्ता गुरु बदोवास कारा हमे पस्त्रु हमू हर कृष्ण आमदय सर्वलंद अजोहा सलम ईद हर मुस्तमंद हमू हर हमू अस्त तेगो बहादुर गुरु हमू अस्त तेगो बहादुर गुरु के गोविंद सिंह आमदय अज नूरे उ हमू गोविंद सिंह हमू नानक अस्त हमू रतन जौहर हमू मानक अस्त जामे अमृत ज्ञान है मानक भगत बैराग श्री गुरु ग्रंथ साहेब बंदो करो नराग श्री गुर शब्द कमाए जन जीते पंच विकार ते संतन को बंदना सिर चरणन पर तार श्री नानक सुख सिंध को हाथ जोर प्रणाम जेह करना ते बड अगी पावे गत विश्राम सतगुर मम बेरी कटो निज बेरी पर चाड़ इस बेरी हुए पव सुफल बिन बेरी कर पार हुवे सिफत खसम दी नूर वरसों कुरसों चटी है तुदृठे सचे पातशाह मल जन्म जन्म दी कटी है सजन सचा पातशाह सिर सहां दै साह जिस पास बैठया सोही है सबना दावे साह जिस पास बैठया सोही है सबना दावे साह
सतनाम श्री वाहे गुरु साहिब जीओ दोहरा मलक मंद मत मूड मन कलमल बलत मलीना महिमा मानना पद परयो बोरो मसर कीना
वाहिगुरु जी का खालसा वाहिगुरु जी की फतेह परम सन्मान योग गुरु प्यारी गुरु सवारी गुरु खालसा साध संगत जी चित बिरतियां अकागर करिए तन तन साहब श्री गुरु नानक देव सतगुरु जी दे पावन पवित्र चरणा दे नाल प्रेमी जनों आपो अपने मना नु जोड़ के गज के आखो सतनाम श्री वाहे गुरु तन तन साहब श्री गुरु ग्रंथ साहब जी दी पावन पवित्र हजूरी विच जुड़ बैठ के प्रेमी जनों शामा दे दीवाना दियां हाजरियां भर रहे हो शाम दे दीवान आरंभ होए रह रास जी दे पाठ सरवण कीते उपरंत सत्कार योग रागी जथे पासो आप जी ने गुरबाणी रस पिना कीर्तन दा आनंद माणिया शाम दे दीवान विच गुर इतिहास श्री गुरु नानक प्रकाश दी कथा निता प्रति आप सरवण करदे हो सुन हर कथा उतारी मैल महापनीत पै सुख सैल बड़े बड़े सुखां दे पहाड़ प्राप्त हो जांदे हन जदों आपां धन गुरु नानक साहब सच्चे पातशाह जी दी कथा सरवण करदे हां गुरु साहब जी दे इतिहास बारे आप जी ने कल सरवण कीता सी कि कवि साहब कवि संतोख सिंह जी जिन्हां दे विद्या दाते भाई साहब भाई संत सिंह जी जो साध संगत जी दरबार साहब दे हैड ग्रंथी रहे हन जदों दरबार साहब दे विच साध संगत जिहड़ा सोना लग्या है ਇਹਦੀ ਵੀ ਪਿਛੋਕੜ ਭਾਈ ਸਾਹਿਬ ਦੇ ਨਾਲ ਜੁੜੀ ਹੋਈ ਹੈ। ਮਹਾਰਾਜਾ ਰਣਜੀਤ ਸਿੰਘ ਦੇ ਇੱਕ ਦਫ਼ਾ ਗੋਲੀ ਲੱਗ ਗਈ, ਉਹ ਕਿਲ੍ਹੇ ਦੇ ਖਾਤੇ ਅਖਾਈ ਵਿੱਚ ਡਿੱਗ ਪਏ ਤਾਂ ਪਤਾ ਹਨੇਰਾ ਸੀ। ਤਾਂ ਭਾਈ ਸਾਹਿਬ ਭਾਈ ਸੰਤ ਸਿੰਘ ਜੀ ਕਨੇੜੀ ਦੇ ਉੱਤੇ ਬਿਠਾਲ ਕੇ ਕਿਲ੍ਹੇ ਵਿੱਚ ਨੂੰ ਲੈ ਆਏ ਮਹਾਰਾਜਾ ਰਣਜੀਤ ਸਿੰਘ ਨੂੰ। ਤਾਂ ਜਦੋਂ ਮਹਾਰਾਜਾ ਰਣਜੀਤ ਸਿੰਘ ਰਾਜ਼ੀ ਹੋਏ, ਨੌ ਪਰ ਨੌ ਹੋਏ, ਉਹਨਾਂ ਨੇ ਭਾਈ ਸਾਹਿਬ ਭਾਈ ਸੰਤ ਸਿੰਘ ਨੂੰ ਆਪਣੇ ਪਾਸ ਸੱਦਿਆ, ਜੋ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਸਾਧ ਸੰਗਤ ਜੀ ਮੁੱਖ ਸੇਵਾਦਾਰ ਸਨ। ਉਹਨਾਂ ਨੂੰ ਸੱਦ ਕਰਕੇ ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗਾ, ਭਾਈ ਸਾਹਿਬ ਜੀ, ਤੁਹਾਡੀ ਬਦੌਲਤ ਮੇਰਾ ਸਰੀਰ ਬਚਿਆ ਹੈ, ਤੁਸੀਂ ਦੱਸੋ ਮੈਂ ਤੁਹਾਨੂੰ ਕੀ ਦੇ ਦਿਆਂ। ਭਾਈ ਸਾਹਿਬ ਜੀ ਖੜ੍ਹੇ ਹਨ ਅਤੇ ਇੱਧਰ ਹੱਥ ਜੋੜ ਕਰਕੇ ਮਹਾਰਾਜਾ ਰਣਜੀਤ ਸਿੰਘ ਖੜ੍ਹਾ ਹੈ। ਤਾਂ ਭਾਈ ਸਾਹਿਬ ਜੀ ਕਹਿਣ ਲੱਗੇ, ਮਹਾਰਾਜਾ ਰਣਜੀਤ ਸਿੰਘ, ਤੁਸੀਂ ਚਾਹੋ ਦੁਨੀਆ ਦੇ ਰਾਜੇ ਹੋ, ਸਿੱਖ ਰਾਜ ਤੁਸੀਂ ਕਾਇਮ ਕੀਤਾ ਹੈ, ਪਰ ਮੈਂ ਧੰਨ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਦਰਬਾਰ ਦਾ ਕੂਕਰ ਹਾਂ, ਮੈਨੂੰ ਤੁਸੀਂ ਕਿਆ ਦੇ ਦੇਣਾ ਹੈ। ਮਹਾਰਾਜਾ ਰਣਜੀਤ ਸਿੰਘ ਕਹਿਣ ਲੱਗਾ, ਨਹੀਂ, ਮੈਂ ਤੁਹਾਨੂੰ ਕੁਛ ਦੇਣਾ ਚਾਹੁੰਦਾ, ਤੁਹਾਡੀ ਬਦੌਲਤ ਮੇਰਾ ਸਰੀਰ ਬਚਿਆ ਹੈ। ਉਸ ਵੇਲੇ ਸਾਧ ਸੰਗਤ ਜੀ ਕੀ ਮੰਗ ਮੰਗੀ ਭਾਈ ਸਾਹਿਬ ਭਾਈ ਸੰਤ ਸਿੰਘ ਜੀ ਨੇ, ਕਹਿਣ ਲੱਗੇ, ਜੇ ਤੁਸੀਂ ਕੁਛ ਮੈਨੂੰ ਦੇਣਾ ਚਾਹੁੰਦੇ ਹੋ ਤਾਂ ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦਾ ਜੋ ਮੰਦਰ ਹੈ, ਹਰਿਮੰਦਰ ਹੈ, ਉਹਦੇ ਉੱਤੇ ਸੋਨੇ ਦੀ ਸੇਵਾ ਤੁਸੀਂ ਕਰੋ। ਇਸ ਨੇ ਸਾਧ ਸੰਗਤ ਜੀ ਸਿਰ ਮੱਥੇ 'ਤੇ ਸੇਵਾ ਪ੍ਰਵਾਨ ਕੀਤੀ। 6.5 ਮਣ ਕੱਚਾ ਸੋਨਾ ਤੋਲ ਕੇ ਭਾਈ ਸਾਹਿਬ ਭਾਈ ਸੰਤ ਸਿੰਘ ਜੀ ਨੂੰ ਮਹਾਰਾਜਾ ਰਣਜੀਤ ਸਿੰਘ ਨੇ ਉਹਦੇ ਸਪੁਰਦ ਕਰ ਦਿੱਤਾ। ਉਸ ਨੇ ਸਾਧ ਸੰਗਤ ਜੀ ਲਾਹੌਰ ਤੋਂ ਕਾਰੀਗਰ ਲਿਆ ਕੇ, ਮੁਸਲਮਾਨ ਜਿਹੜੇ ਆਪਣੇ ਮੀਨਾਕਾਰੀ ਕਰਨ ਵਾਲੇ ਸਨ, ਭਾਈ ਸਾਹਿਬ ਦੀ ਰਹਿਨਮਾਈ ਹੇਠ ਧੰਨ ਸ਼੍ਰੀ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰਬਾਰ ਦੇ ਉੱਤੇ ਜੋ ਸੋਨਾ ਲੱਗਿਆ ਹੋਇਆ ਹੈ, ਇਹ ਜੋ ਇਸ ਗ੍ਰੰਥ ਨੂੰ ਲਿਖਣ ਵਾਲੇ ਹਨ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ, ਉਹਨਾਂ ਦੇ ਗੁਰੂ ਭਾਈ ਸਾਹਿਬ ਭਾਈ ਸੰਤ ਸਿੰਘ ਜੀ ਦੀ ਬਦੌਲਤ ਗੁਰੂ ਰਾਮਦਾਸ ਸੱਚੇ ਪਾਤਸ਼ਾਹ ਦੇ ਦਰਬਾਰ ਦੇ ਉੱਤੇ ਸੋਨਾ ਲੱਗਿਆ। ਇਹ ਉਹਨਾਂ ਦੇ ਸਾਧ ਸੰਗਤ ਜੀ ਸ਼ਿਸ਼ ਸਨ ਜਿਨ੍ਹਾਂ ਨੇ ਇਹ ਗ੍ਰੰਥ ਲਿਖਿਆ, ਉਹ ਆਪਾਂ ਸਰਵਣ ਕੀਤ ਕਰ ਰਹੇ ਹਾਂ। ਕੱਲ੍ਹ ਦੇ ਪ੍ਰਸੰਗ ਵਿੱਚ ਆਪ ਜੀ ਨੇ ਸਰਵਣ ਕੀਤਾ, ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਸੱਚੇ ਪਾਤਸ਼ਾਹ ਜੀ ਅਹਿਮਦਾਬਾਦ ਵਿੱਚ ਹਨ, ਨੇਕੀ ਅਤੇ ਬਦੀ ਜੋ ਪ੍ਰਤੀਕ ਹੋ ਰਹੇ ਪਾਪ ਅਤੇ ਪੁੰਨ ਅਤੇ ਸਾਧ ਸੰਗਤ ਜੀ ਹਰਖ ਅਤੇ ਸੋਗ, ਕਿਉਂਕਿ ਦੋਨੋਂ ਇਹ ਪਹਿਲੂ ਜਿਹੜੇ ਹਨ ਪਹਿਲਾਂ ਤੋਂ ਚੱਲੇ ਆਉਂਦੇ ਹਨ। ਇੱਥੇ ਸਤਿਗੁਰੂ ਸੱਚੇ ਪਾਤਸ਼ਾਹ ਗਰੀਬ ਨਿਵਾਜ, ਇੱਕ ਗਰੀਬ ਸਿੱਖ ਦੇ ਘਰ ਜਿਹੜਾ ਸਾਧ ਸੰਗਤ ਜੀ ਮਿਹਨਤ ਕਰਨ ਵਾਲਾ ਹੈ, ਦਸਾਂ ਨਹੋਂ ਦੀ ਕਿਰਤ ਕਰਨ ਵਾਲਾ ਹੈ, ਉਸ ਦੇ ਘਰ ਵਿੱਚ ਠਹਿਰੇ ਹੋਏ ਹਨ। ਅਤੇ ਦੂਸਰੇ ਪਾਸੇ ਸਾਧ ਸੰਗਤ ਜੀ ਮਲਕ ਭਾਗੋ ਹੈ, ਜੋ ਖੱਤਰੀ ਜਾਤ ਨੂੰ ਸੰਬੰਧਿਤ ਰੱਖਦਾ ਹੈ। ਇਸ ਨੇ ਗੁਰੂ ਨਾਨਕ ਸਾਹਿਬ ਜੀ ਨੂੰ ਇਹ ਵੀ ਤਾਨੇ ਮਾਰੇ ਕਿ ਅਸੀਂ, ਤੂੰ ਵੀ ਖੱਤਰੀ ਹੈ ਅਤੇ ਮੈਂ ਵੀ ਖੱਤਰੀ ਹਾਂ, ਤੂੰ ਸ਼ੂਦਰਾਂ ਦੇ ਘਰ ਜਾ ਕੇ ਖਾਣਾ ਖਾ ਰਿਹਾ, ਸਾਡੀ ਖੱਤਰੀਆਂ ਦੀ ਜਾਤ ਨੂੰ ਇਹ ਬਹੁਤ ਵੱਡੀ ਇੱਕ ਲਾਹਣਤ ਹੈ। ਪਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਹੇ ਮਲਕ ਭਾਗੋ, ਤੇਰਾ ਜਿਹੜਾ ਖਾਣਾ ਹੈ ਉਹ ਚਾਹੇ ਤੂੰ ਖੱਤਰੀ ਹੈ, ਸਾ ਜਾਤ ਸਾ ਪਤ ਹੈ ਜਿਹੇ ਕਰਮ ਕਮਾਏ। ਕਿ ਇੱਥੇ ਇਹ ਨਹੀਂ ਕਿ ਖੱਤਰੀ ਜਿਹੜਾ ਹੈ ਉਹ ਵੱਡੇ ਪਾਪ ਕਰੇ ਅਤੇ ਉਹਦਾ ਖਾਣਾ ਸ਼ੁੱਧ ਹੈ, ਅਤੇ ਸ਼ੂਦਰ ਜਿਹੜਾ ਹੈ ਉਹ ਗਰੀਬ ਹੋਵੇ, ਉਹ ਕਿਰਤ ਕਰੇ, ਉਹਦਾ ਖਾਣਾ ਅਪਵਿੱਤਰ ਹੈ। ਨਹੀਂ, ਧੰਨ ਸੱਚੇ ਪਾਤਸ਼ਾਹ ਜੀ ਨੇ ਉਪਦੇਸ਼ ਬਖਸ਼ ਕੀਤਾ, ਇਹ ਸੜ ਵੜ ਗਿਆ, ਪਰ ਇਹ ਐਸਾ ਨਿਭਾਗਾ ਸੀ ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਚਨ ਕੀਤਾ ਕਿ ਮਨਮੁੱਖ ਭਾਗ ਬਿਹੂਣੀਆਂ ਤਿੱਖ ਮੁਈਆ ਕੰਧੀ ਪਾਸ, ਜਿਹੜੇ ਭਾਗਾਂ ਤੋਂ ਅਧੂਰੇ ਲੋਕ ਹਨ ਉਹ ਪ੍ਰੇਮੀ ਜਨੋ ਨਦੀ ਦੇ ਕਿਨਾਰੇ ਵੀ ਪਿਆਸੇ ਮਰ ਜਾਂਦੇ ਹਨ। ਉਹਨਾਂ ਦੇ ਘਰ ਚਾਹੋ ਮਲਕ ਭਾਗੋ ਦੇ ਕੋਲ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਚੱਲ ਕੇ ਆਏ, ਪਰ ਇਹ ਭਾਗ ਬਿਹੂਣਾ ਪੁਰਸ਼ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਰਹਿਨਮਾਈ ਨਾ ਕਬੂਲ ਸਕਿਆ ਅਤੇ ਇਹ ਇਸੇ ਤਰ੍ਹਾਂ ਹੀ ਤਰਸਦਾ ਰਿਹਾ। ਉਹ ਪ੍ਰਸੰਗ ਸਾਧ ਸੰਗਤ ਜੀ ਚੱਲ ਰਿਹਾ ਹੈ, ਚਿੱਤ ਬਿਰਤੀਆਂ ਨੂੰ ਇਕਾਗਰ ਕਰਕੇ ਇੱਕ ਦਫ਼ਾ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆਪੋ ਆਪਣੇ ਮਨਾਂ ਨੂੰ ਹਾਜ਼ਰ ਕਰਕੇ ਗੱਜ ਕੇ ਆਖੋ, ਸਤਨਾਮ ਸ੍ਰੀ ਵਾਹਿਗੁਰੂ। ਹਾਂਜੀ ਹਾਂਜੀ।
ਮਲਕ ਮੰਦ ਮਤ ਮੂਡ ਮਨ ਕਲਮਲ ਬਲਤ ਮਲੀਨ।
ਦੇਖੋ ਮਨ ਮਲਕ ਜਿਹੜਾ ਹੈ ਉਹ ਸਾਧਸਾਂ ਜੀ ਮਨ ਮਤੀਆ ਹੈ, ਜਿਹੜੀ ਮਤ ਹੈ ਉਹਦੀ ਕਲਮਲ ਪਾਪਾਂ ਦੇ ਨਾਲ ਮਲੀਨ ਹੋ ਚੁੱਕੀ ਹੈ। ਕਹਿੰਦੇ ਜਦੋਂ ਸਾਧਸੰਗ ਜੀ ਆਪਾਂ ਕਈ ਦਫਾ ਪਾਪ ਕਰਦੇ ਹਾਂ ਨਾ, ਤਾਂ ਉਸ ਵੇਲੇ ਪਾਪ ਕਰਨ ਵੇਲੇ ਇੱਕ ਆਤਮਾ ਵਿੱਚੋਂ ਆਵਾਜ਼ ਆਉਂਦੀ ਹੈ। ਕੋਈ ਵੀ ਸਾਧਸੰਗ ਜੀ, ਆਪਾਂ ਸਾਰੇ ਇੱਕੋ ਹੀ ਹਾਂ, ਗੁਰੂ ਕੇ ਦਰਬਾਰ ਵਿੱਚ ਬੈਠੇ ਹਾਂ, ਅੰਦਰੋਂ ਇੱਕ ਆਵਾਜ਼ ਆਉਂਦੀ ਹੈ ਕਿ ਤੂੰ ਇਹ ਕੰਮ ਨਾ ਕਰ। ਆਵੇਗੀ, ਜ਼ਰੂਰ ਆਵੇਗੀ ਆਵਾਜ਼ ਆਵੇਗੀ, ਪਰ ਜਦੋਂ ਸਾਧਸੰਗ ਜੀ ਉਹ ਪਾਪ ਕਰ ਲੈਂਦਾ ਹੈ, ਫਿਰ ਉਹ ਆਵਾਜ਼ ਦੂਸਰੀ ਵਾਰੀ ਜਦੋਂ ਪਾਪ ਕਰਦਾ ਫਿਰ ਆਵਾਜ਼ ਉਹ ਘੱਟ ਜਾਂਦੀ, ਕੁਛ ਉਹ ਧੀਮੀ ਆਵਾਜ਼ ਹੋ ਜਾਂਦੀ ਹੈ। ਜਦੋਂ ਤੀਸਰੀ ਵਾਰ ਕਰਦਾ ਫਿਰ ਉਹ ਆਵਾਜ਼ ਹੋਰ ਵੀ ਬਹੁਤ ਧੀਮੀ ਹੋ ਜਾਂਦੀ, ਚੌਥੀ ਵਾਰ ਆਵਾਜ਼ ਉਹ ਖਤਮ ਹੋ ਜਾਂਦੀ ਹੈ, ਫਿਰ ਪਾਪਾਂ ਦੇ ਨਾਲ ਸਾਧਸੰਗ ਜੀ ਗ੍ਰਸਤ ਹੋ ਜਾਂਦਾ ਹੈ। ਇਸੇ ਤਰ੍ਹਾਂ ਜਿਹੜਾ ਇਹ ਮਲਕ ਭਾਗੋ ਹੈ, ਇਹਦਾ ਜਿਹੜਾ ਮਨ ਹੈ ਉਹ ਮਲੀਨ ਹੋ ਚੁੱਕਾ ਹੈ, ਜਿਹੜੀ ਮਤ ਹੈ ਉਹ ਕਲਮਲ ਨਾਮ ਪਾਪਾਂ ਦੇ ਨਾਲ ਐਨ ਗ੍ਰਸਤ ਹੋ ਚੁੱਕੀ ਹੈ, ਆਤਮਾ ਇਹਦੀ ਵਿੱਚੋਂ ਆਵਾਜ਼ ਖਤਮ ਹੋ ਚੁੱਕੀ, ਜਿਹੜੀ ਚੰਗਿਆਈ ਦੀ।
ਮਹਿਮਾ ਮਾਨ ਪਦ ਪਰਿਓ ਬੋਰੋ ਮਸਰ ਕੀਨ।
ਪਰ ਸਾਧਸੰਗ ਜੀ ਨਾਨਕ ਭਾਗ ਵੀ ਹੋਣੀ ਆ, ਮਹਿਮਾ ਨੂੰ ਦੇਖ ਕਰਕੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਉੱਤੇ ਪੈ ਨਹੀਂ ਸਕਿਆ ਕਿ ਗੁਰੂ ਸਾਹਿਬ ਜੀ ਦੇ ਚਰਨਾਂ ਉੱਤੇ ਮੈਂ ਢਹਿ ਢੇਰੀ ਹੋ ਜਾਵਾਂ ਕਿ ਆਪਣੇ ਪਾਪਾਂ ਨੂੰ ਮੈਂ ਮੁਕਤ ਹੋ ਜਾਵਾਂ ਗੁਰੂ ਸਾਹਿਬ ਜੀ ਦੇ ਚਰਨਾਂ, ਕਿਉਂਕਿ ਸਾਧ ਕੇ ਸੰਗ ਨਹੀਂ ਕਸ਼ਕਾਲ, ਦਰਸ਼ਨ ਭੇਟ ਹੋਤ ਨਿਹਾਲ। ਗੁਰੂ ਸਾਹਿਬ ਜੀ ਤੇ ਦਰਸ਼ਨ ਜਿਨ੍ਹਾਂ ਨੇ ਕਰ ਲਏ ਉਹ ਤਾਂ ਸਾਧਸੰਗ ਜੀ ਨਦਰੋਂ ਨਦਰ ਨਿਹਾਲ ਹੋ ਗਏ। ਇਹ ਐਸਾ ਭਾਗ ਵੀ ਹੋਣਾ ਵਿਅਕਤੀ ਸੀ ਮਲਕ ਭਾਗੋ, ਇਹ ਸਤਸੰਗੀ ਜਨੋ ਗੁਰੂ ਸਾਹਿਬ ਦੀ ਮਹਿਮਾ ਜਾਣ ਕਰਕੇ ਗੁਰੂ ਸਾਹਿਬ ਦੇ ਚਰਨਾਂ 'ਤੇ ਤਾਂ ਨਾ ਡਿੱਗਿਆ, ਪਰ ਮਤਸਰ ਨਾਮ ਹੋਰ ਈਰਖਾ ਵਿੱਚ ਇਹ ਗਲਾਨ ਹੋ ਗਿਆ, ਭਾਵ ਹੋਰ ਈਰਖਾ ਵੱਧ ਗਏ ਇਸ ਨੂੰ।
ਹਿਰਦੈ ਵਿਚਾਰ ਹੈ ਅਸ ਅਗਿਆਨਾ।
ਹੁਣ ਜਿਹੜਾ ਅਗਿਆਨਾ, ਜਿਹੜਾ ਅਗਿਆਨੀ ਪੁਰਸ਼ ਹੈ, ਅਗਿਆਨੀ ਸਾਧਸੰਗ, ਇਹ ਗਿਆਨਵਾਨ ਹੈ ਇੱਕ ਅਗਿਆਨੀ ਹੈ, ਦੋਨਾਂ ਦਾ ਬੜਾ ਫਰਕ ਹੈ, ਇੱਕ ਅੰਧੇਰਾ ਹੈ ਇੱਕ ਚਾਨਣਾ ਹੈ, ਬੜਾ ਫਰਕ ਹੈ, ਇੱਕ ਪਾਪ ਹੈ ਇੱਕ ਪੁੰਨ ਹੈ। ਇੱਕ ਸਾਧਸੰਗ ਜੀ ਅਗਿਆਨੀ ਪੁਰਸ਼ ਹੈ ਕਿ ਮਨਮੁੱਖ ਹੈ, ਇੱਕ ਗੁਰਮੁੱਖ ਹੈ, ਇੱਕ ਬੇਮੁੱਖ ਹੈ, ਇੱਕ ਸਨਮੁੱਖ ਹੈ, ਬੜਾ ਫਰਕ ਹੈ। ਹੁਣ ਸਾਧਸੰਗ ਜੀ ਇਹ ਜਿਹੜਾ ਅਗਿਆਨੀ ਹੈ ਹਿਰਦੇ ਵਿੱਚ ਹੁਣ ਵਿਚਾਰ ਰਿਹਾ ਹੈ ਕਿ ਮੈਂ ਕਿਸ ਤਰ੍ਹਾਂ ਇਸ ਨਾਨਕ ਤਪੇ ਤੋਂ ਬਦਲਾ ਕਿਸ ਤਰ੍ਹਾਂ ਲਵਾਂ। ਦੇਖੋ ਕੈਸੀ ਭਾਵਨਾ ਇਹਦੀ, ਇਹ ਐਸਾ ਭਾਗ ਵਿਹੂਣਾ ਪੁਰਸ਼ ਹੈ, ਇਸਨੇ ਇਹ ਤਾਂ ਨਹੀਂ ਕਿ ਮਹਿਮਾ ਜਾਣ ਕਰਕੇ ਮੈਂ ਗੁਰੂ ਸਾਹਿਬ ਦੇ ਚਰਨਾਂ ਉੱਤੇ ਪੈ ਢਹਿ ਢੇਰੀ ਹੋ ਜਾਵਾਂ, ਪਰ ਮਨ ਵਿੱਚ ਈਰਖਾ ਕਰਕੇ ਮਨ ਵਿੱਚ ਇਹ ਦਵੇਸ਼ ਭਾਵਨਾ ਸੋਚਣ ਲੱਗਾ।
ਬੈਰ ਲਿਆਉਂ ਤੋ ਸੁਖ ਮਮ ਪ੍ਰਾਣਾ।
ਹਾਂ ਦੇਖੋ ਸਤਸੰਗ ਜੀ ਕੈਸਾ ਹੈ, ਕਹਿੰਦਾ ਮੇਰੇ ਪ੍ਰਾਣਾਂ ਨੂੰ ਸੁੱਖ ਤਾਂ ਪ੍ਰਾਪਤ ਹੋਵੇਗਾ ਜੇ ਮੈਂ ਨਾਨਕ ਤਪੇ ਤੋਂ ਆਪਣਾ ਬੈਰ ਲੈ ਲਵਾਂ, ਜਿਹੜਾ ਮੇਰੀ ਇੱਕ ਮਲ ਪੂੜਿਆਂ ਵਿੱਚੋਂ ਲਹੂ ਕੱਢ ਕੇ ਦੱਸ ਦਿੱਤਾ ਕਿ ਇਹ ਮੈਂ ਇਹਨਾਂ ਤੋਂ ਬਦਲਾ ਲੈ ਲਵਾਂ ਤਾਂ ਮੇਰੇ ਪ੍ਰਾਣਾਂ ਨੂੰ ਸੁੱਖ ਹੋਵੇਗਾ।
ਲੱਜਤ ਕੀਨੋ ਮੋਹਿ ਬਹੁ ਮਾਹੀ।
ਕਹਿੰਦੇ ਮੈਨੂੰ ਬਹੁਤ ਜਿਹੜੀ ਹੈ ਭਾਵ ਸਾਰੇ ਨਗਰ ਦੇ ਵਿੱਚ ਏਮਨਾਬਾਦ ਜੋ ਸ਼ਹਿਰ ਹੈ ਇਹਦੇ ਵਿੱਚ ਮੈਨੂੰ ਲੱਜਤ ਕਰ ਦਿੱਤਾ, ਮੈਂ ਤਾਂ ਇੱਕ ਬੜਾ ਆਪਣੇ ਆਪ ਨੂੰ ਬਹੁਤ ਵੱਡਾ ਸਤਿਕਾਰਯੋਗ ਵਿਅਕਤੀ ਆਪਣੇ ਆਪ ਨੂੰ ਸਦਾਉਂਦਾ ਹਾਂ ਕਿ ਬੜਾ ਸਤਿਕਾਰ ਹੈ ਮੇਰਾ, ਪਰ ਮੈਨੂੰ ਏਮਨਾਬਾਦ ਦੇ ਵਿੱਚ ਇਸ ਨਾਨਕ ਤਪੇ ਨੇ ਲੱਜਤ ਸ਼ਰਮਸਾਰ ਕਰ ਦਿੱਤਾ ਹੈ।
ਖਾਨ ਨਿਕਟ ਗਹਿਵਾਵੋ ਤਾਹੀ।
ਕਹਿੰਦਾ ਖਾਨ ਜਿਹੜਾ ਏਮਨਾਬਾਦ ਦਾ ਬਾਦਸ਼ਾਹ ਹੈ ਉਸ ਤੋਂ ਕੋਈ ਚੁਗਲੀ ਚਪਾਤੀ ਛੱਡ ਕਰਕੇ ਉਹਦੇ ਕੋਲ ਇਸ ਨੂੰ ਗ੍ਰਿਫਤਾਰ ਕਰਾ ਦਿਆਂ।
ਜੇ ਤੇ ਦੁੱਖ ਪਾਵੇ ਜੜ ਸੋ।
ਹਾਂ ਕਹਿੰਦੇ ਇਹ ਜਿਹੜਾ ਦੇਖੋ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਇਹ ਸ਼ਬਦਾਵਲੀ ਕੈਸੀ ਵਰਤ ਰਿਹਾ ਹੈ, ਕਹਿੰਦਾ ਜੇ ਤੋਂ ਇਹ ਹੁਣ ਪਰ ਤਾਂ ਕਵੀ ਜੀ ਸਾਧਸੰਗ ਜੀ ਦੋਨਾਂ ਪਾਸਿਆਂ ਦੇ ਗੱਲ ਕਰਦੇ ਨੇ, ਇਹ ਵੀ ਕਹਿ ਰਿਹਾ ਕਿ ਜਿਸ ਕਰਕੇ ਗੁਰੂ ਨਾਨਕ ਸਾਹਿਬ ਜੀ ਉੱਥੇ ਦੁੱਖ ਪਾਉਣ, ਪਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਕਵੀ ਜੀ ਕਹਿੰਦੇ ਨੇ ਕਿ ਐਸਾ ਇਹ ਦੂਜਾ ਮੂਰਖ ਮਤੀ ਹੈ, ਦੁਰਮਤੀਆ ਹੈ, ਕਿ ਜਿਸ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੇ ਤੂੰ ਬਦਲਾ ਲਵੇਂਗਾ ਤਾਂ ਬੜਾ ਭਾਰੀ ਦੁੱਖ ਪਾਵੇਂਗਾ।
ਕਰ ਤੂੰ ਪਾਪ ਲੋਗ ਯੁਗ ਖੋ।
ਹਾਂ ਕਹਿੰਦੇ ਦੋਏ ਪਾਪ, ਆਪ ਪਾਪ ਕਰਕੇ ਸਾਧਸੰਗ ਜੀ ਦੋਏ ਲੋਕ, ਭਾਵ ਲੋਕ ਅਤੇ ਪ੍ਰਲੋਕ ਦੋਨੋਂ ਖਤਮ ਹੋ ਜਾਣਗੇ, ਜਿਹੜੇ ਸਾਧਸੰਗ ਜੀ संतां नाल बैर कमांदे दुष्टां नाल मोह प्यार अगे पिछे सुख नहीं फिर जम्मे बारो बार वो साध संग जी कितने दुख अपने पा सकते हैं जड़े ऐसे महापुरख धन गुरु नानक साहब सच्चे पातशाह जी जड़े अवतार गुरु नानक साहब कलयुग के अवतार हैं वो सतयुग तय माण्यो छलियो बल बावन पायो त्रेते तय माण्यो राम रग वंश कहायो द्वापर कृष्ण मुरार कंस करतार्थ कियो उग्र सैन को राज अपै भगत जन दियो कलयुग प्रमाण नानक कलयुग प्रमाण नानक गुर अंगद अमर कहायो श्री गुरु राज अब चल अटल आदि पुरख फरमायो धन गुरु नानक साहब सच्चे पातशाह जी कलयुग जिन्हों का राज है उन्होंने साध संग जी दुख दे करके ये दोनों लोगों साध संग जी खराब कर रहा है लोक ते परलोक दे सुख न
ਹੋਰ ਪਈ ਤਜ ਭੋਨ ਪਦਾਰਾ
ਹੋਰ ਪਈ ਸਾਧ ਸੰਗ ਜੀ ਜਦੋਂ ਸੰਧਿਆ ਹੋਈ ਆਪਣੇ ਘਰ ਨੂੰ ਚਲਾ ਗਿਆ
ਗਯੋ ਖਾਨ ਕੀ ਸਭਾ ਮਜਾਰਾ
ਜਦੋਂ ਸਵੇਰ ਹੋਇਆ ਸਾਧ ਸੰਗ ਜੀ ਇਹ ਆਪਣੇ ਬਾਦਸ਼ਾਹ ਦੀ ਸਭਾ ਵਿੱਚ ਚਲਾ ਗਿਆ
ਇਹ ਇੱਕ ਤੇ ਤਾਤ ਤੁਰਨ ਜਿਹੇ ਬੈਸਾ
ਉੱਥੇ ਸਾਧ ਸੰਗ ਜੀ ਇੱਕ ਤਾਂ ਇਹ ਬੈਠਾ ਸੀ ਇੱਕ ਸਾਧ ਸੰਗ ਜੀ ਆਪਣਾ ਜਿਹੜਾ ਖਾਨ ਸੀ ਉਹ ਆਪਣੇ ਤਾਤ ਜਿਹੜਾ ਪੁੱਤਰ ਸੀ ਉਹਦਾ ਜਵਾਨ ਪੁੱਤਰ ਸੀ
ਪਇਓ ਆਮ ਮੈਂ ਮ੍ਰਿਤਕ ਜੈਸਾ
ਉਹਦਾ ਜਿਹੜਾ ਪੁੱਤਰ ਸੀ ਬਾਦਸ਼ਾਹ ਦਾ ਉਹ ਆਮ ਨਾਮ ਰੋਗ ਦੇ ਸਹਿਤ ਹੋ ਗਿਆ ਸੀ ਉਸ ਬਾਦਸ਼ਾਹ ਦਾ ਪੁੱਤਰ ਉਹ ਮ੍ਰਿਤਕ ਦੇ ਸਮਾਨ ਹੋ ਚੁੱਕਾ ਸੀ
ਕਰ ਉਪਚਾਰ ਥਕੇ ਸੁਮਦਾਈ
ਉਹ ਬਾਦਸ਼ਾਹ ਦੇ ਪੁੱਤਰ ਦੇ ਸਾਧ ਸੰਗ ਜੀ ਰੋਗ ਨੂੰ ਨਿਮਰਤ ਕਰਨ ਵਾਸਤੇ ਬੜੇ ਯਤਨ ਕੀਤੇ ਪਰ ਉਸ ਨੂੰ ਆਰਾਮ ਨਹੀਂ ਆ ਰਿਹਾ
ਤੇ ਕੋ ਰੋਗ ਨਾ ਸਕੇ
ਗਵਾਈ ਕੋਈ ਵੀ ਵੈਦ ਜਿਹੜਾ ਸੀ ਨਿਯੋਮੀ ਕੋਈ ਵੀ ਉਸ ਰੋਗ ਨੂੰ ਨਿਮਰਤ ਨਹੀਂ ਸੀ ਕਰ ਸਕਿਆ ਬਾਦਸ਼ਾਹ ਦੇ ਪੁੱਤਰ ਨੂੰ
ਮਲਕ ਨਿਕਟ ਬੁੱਝਿਓ ਨਿਤ ਪ੍ਰਤ ਸੁਤ ਨਾ ਹੋਏ ਆਰਾਮ
ਜਾ ਕੇ ਮਲਕ ਨੇ ਸਾਧ ਸੰਗ ਜੀ ਪੁੱਛਣਾ ਕੀਤਾ ਕਿ ਪੁੱਤਰ ਨੂੰ ਆਰਾਮ ਨਹੀਂ ਹੋਇਆ
ਕੋ ਉਪਚਾਰ ਨਾ ਲਾ ਗਈ ਕਰੋ ਕੌਣ ਅਬ ਕਾਮ
ਹਾਂ ਇਹ ਮਲਕ ਵੀ ਪੁੱਛ ਰਿਹਾ ਤੇ ਮਲਕ ਨੂੰ ਬਾਦਸ਼ਾਹ ਵੀ ਪੁੱਛ ਰਿਹਾ ਕਿ ਕੋਈ ਵੀ ਅਸੀਂ ਯਤਨ ਛੱਡਿਆ ਨਹੀਂ ਹੈ ਸਾਰੇ ਵੈਦਾਂ ਨੇ ਹਕੀਮਾਂ ਨੇ ਜ਼ੋਰ ਲਾ ਲਿਆ ਮੇਰੇ ਪੁੱਤਰ ਨੂੰ ਆਰਾਮ ਨਹੀਂ ਹੋ ਰਿਹਾ ਤੁਸੀਂ ਕੋਈ ਆਪਣੇ ਵੱਲੋਂ ਉਪਾਅ ਦੱਸਣਾ ਕਰੋ
ਪੇਖਜ ਨਾਨਾ ਪਾਤ ਕਰਾਏ
ਹਾਂ ਪੇਖਜ ਨਾਮ ਨਾਨਾ ਤਰ੍ਹਾਂ ਦੀਆਂ ਦਵਾਈ ਬੂਟੀਆਂ ਕੀਤੀਆਂ ਪਰ ਪੁੱਤਰ ਨੂੰ ਆਰਾਮ ਨਹੀਂ ਆਇਆ
ਗੌਸ ਪੀਰ ਮੈਂ ਸਭੈ ਮਨਾ
ਹਾਂ ਸਾਰੇ ਗੌਸ ਜਿਹੜੇ ਹਿੰਦੂ ਮਤ ਦੇ ਜਾਂ ਮੁਸਲਮਾਨੀ ਫਕੀਰ ਸਨ ਉਹਨਾਂ ਨੂੰ ਮਨਾਉਣਾ ਕੀਤਾ
ਜੋ ਵਿਧ ਮੁਝ ਕੇ ਆਨ ਬਖਾਨੀ
ਹਾਂ ਜੋ ਵੀ ਵਿਧੀ ਮੈਨੂੰ ਆ ਕਰਕੇ ਦੱਸੀ ਉਹੀ ਮੈਂ ਕਰਨੀ ਪਰ ਮੇਰੇ ਪੁੱਤਰ ਨੂੰ ਆਰਾਮ ਨਹੀਂ ਆ ਰਿਹਾ ਬਾਦਸ਼ਾਹ ਕਹਿ ਰਿਹਾ ਮਲਕ ਭਾਗੋ ਨੂੰ
ਸੋ ਮੈਂ ਕਰੀ ਹਿਰਦੈ ਪਰਮਾਨੀ
ਹਾਂ ਕਹਿੰਦੇ ਹਿਰਦੇ ਵਿੱਚ ਮਨ ਕਰਕੇ ਉਹੀ ਮੈਂ ਕੀਤੀ ਜੋ ਮੈਨੂੰ ਵਿਧੀ ਦੱਸਣਾ ਕੀਤੀ
ਸੁਣ ਕਰ ਭਾਗੋ ਮਨ ਮਹਿ ਗੁਣੀਆ
ਹਾਂ ਸੁਣ ਕਰਕੇ ਉਸ ਵੇਲੇ ਮਲਕ ਭਾਗੋ ਨੇ ਵਿਚਾਰਨਾ ਕੀਤਾ ਕਿ ਹੁਣ ਮੌਕਾ ਬੜਾ ਚੰਗਾ ਹੈ
ਜੋ ਚਾਹ ਸੋ ਕਾਰਜ ਬਣਿਆ
ਹਾਂ ਜੋ ਮੈਂ ਚਾਹੁੰਦਾ ਸੀ ਉਹੀ ਕਾਰਜ ਬਣ ਗਿਆ ਭਾਵ ਮੈਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਇੱਥੇ ਨਾਂ ਲੈਣਾ ਕਿ ਉਹ ਪੁੱਤਰ ਨੂੰ ਠੀਕ ਕਰ ਦੇਣਗੇ ਆਪੇ ਜੇ ਨਾ ਕਰਨਗੇ ਤਾਂ ਆਪੇ ਕੈਦ ਕਰ ਲਵੇਗਾ ਬਾਦਸ਼ਾਹ
ਬੋਲਿਓ ਦੁਸ਼ਟ ਮਤ ਮੰਦ ਮਾਨੀ
ਇਹ ਖੋਟੀ ਮਤ ਵਾਲਾ ਜਿਹੜਾ ਦੁਸ਼ਟ ਭਾਵਨਾ ਵਾਲਾ ਸੀ ਮਲਕ ਭਾਗੋ ਬੋਲਿਆ
ਜੇ ਤੇ ਨਰਕ ਪਾਏ ਦੁੱਖ ਖਾਣੀ
ਹਾਂ ਜਿਸ ਸਾਧ ਸਾਂਝੀ ਜਿਸ ਗੁਰੂ ਸਾਹਿਬ ਜੀ ਨੂੰ ਦੁੱਖ ਦੇ ਕਰਕੇ ਗੁਰੂ ਸਾਹਿਬ ਜੀ ਦੇ ਉੱਤੇ ਦਵੈਸ਼ ਭਾਵਨਾ ਲਾ ਕਰਕੇ ਨਰਕਾਂ ਦਾ ਦੁੱਖ ਪਾਵੇਗਾ ਇਹੋ
ਗਯੋ ਫਕੀਰ ਕੰਮ ਲਹਿ ਕੋ
ਹਾਂ ਕਹਿਣ ਲੱਗੇ ਗਯੋ ਕੰਮ ਲੈ ਜਿਹੜਾ ਕਾਮਲ ਨਾਮ ਬਹੁਤ ਫਕੀਰ ਪੁੱਜਿਆ ਹੋਵੇ
ਤੂੰ ਦੱਸ ਤੁਮ ਸੁਤ ਬੇਦਨ ਖੋਵੈ ਸੋ
ਕਹਿੰਦੇ ਉਹ ਤੇਰੇ ਪੁੱਤਰ ਨੂੰ ਜੇ ਕੋਈ ਕਾਮਲ ਫਕੀਰ ਹੋਵੇ ਭਾਵ ਪੁੱਜਿਆ ਹੋਵੇ ਪਰਮੇਸ਼ਰ ਨੂੰ ਪੁੱਜਿਆ ਹੋਵੇ ਫਕੀਰ ਉਹ ਤੇਰੇ ਪੁੱਤਰ ਨੂੰ ਅਰੋਗ ਕਰ ਸਕਦਾ ਇਹ ਮਲਕ ਭਾਗੋ ਹੁਣ ਇਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਉੱਤੇ ਈਰਖਾ ਰੱਖ ਕੇ ਬਾਦਸ਼ਾਹ ਦੇ ਕੋਲ ਚਪਾਤੀ ਚੁਗਲੀ ਕਰ ਰਿਹਾ ਹੈ
ਤਿੰਨ ਬਿਨ ਰੁੱਝ ਤਨ ਜਾਏ ਨਾ ਕੈਸੇ
ਉਸ ਕਾਮਲ ਫਕੀਰ ਤੋਂ ਬਗੈਰ ਇਸ ਤੇਰੇ ਪੁੱਤਰ ਦਾ ਜਿਹੜਾ ਸਰੀਰ ਦਾ ਰੋਗ ਉਹ ਨਹੀਂ ਜਾ ਸਕਦਾ
ਨਿਜ ਭੁਜ ਬਲ ਬਿਨ ਸ਼ਤਰੂ ਜੈਸੇ
ਹਾਂ ਜਿਸ ਤਰ੍ਹਾਂ ਆਪਣੇ ਭੁਜਾਂ ਦੇ ਬਲ ਤੋਂ ਬਗੈਰ ਸ਼ਤਰੂ ਨਹੀਂ ਨਾਸ ਹੁੰਦਾ
ਸੁਣ ਸਰੋਨਨ ਭਣੇ ਅਤੇ ਖਾਨਾ
ਇਸ ਤਰ੍ਹਾਂ ਜਦੋਂ ਸਾਧ ਸੰਗ ਜੀ ਮਲਕ ਭਾਗੋ ਨੇ ਬਚਨ ਕਹੇ ਤਾਂ ਇਸ ਨੇ ਆਪਣੇ ਕੰਨਾਂ ਵਿੱਚ ਸੁਣਨਾ ਕੀਤੇ ਬਾਦਸ਼ਾਹ ਨੇ
ਕੋ ਕਾਮਲ ਮੁਝ ਨਹੀਂ ਪਛਾਣਾ
ਬਾਦਸ਼ਾਹ ਕਹਿ ਰਿਹਾ ਕਿ ਹੇ ਮਲਕ ਭਾਗੋ ਮੈਨੂੰ ਕਿਸੇ ਕਾਮਲ ਪੁਰਸ਼ ਦਾ ਕਿਸੇ ਮਹਾਤਮਾ ਦਾ ਪਤਾ ਹੀ ਨਹੀਂ ਹੈ
ਕਹਿਤ ਮਲਕ ਇੱਕ ਨਾਨਕ ਨਾਮੂ
ਉਸ ਵੇਲੇ ਹੁਣ ਚੁਗਲੀ ਕਰਨ ਲੱਗਾ ਇਹੋ ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ ਦੇਖੋ ਸਾਧ ਸੰਗ ਜੀ ਇਹ ਐਸੇ ਮੰਦੇ ਭਾਗ ਹਨ ਇਸ ਪਾਪੀ ਮਲਕ ਭਾਗੋ ਦੇ ਇਹ ਹੁਣ ਕਹਿਣ ਲੱਗਾ ਇੱਕ ਸਾਡੇ ਸ਼ਹਿਰ ਦੇ ਵਿੱਚ ਆਪਣੇ ਨਾਨਕ ਤਪਾ ਆਇਆ ਹੋਇਆ ਹੈ।
ਸੋ ਕਾਮਲ ਸਮਝੋ ਅਬਰਾਮੂ,
ਕਹਿੰਦੇ ਉਹ ਬੜਾ ਸੁੰਦਰ ਹੈ ਤੇ ਬੜਾ ਕਾਮਲ ਹੈ, ਬੜਾ ਪਹੁੰਚਿਆ ਹੋਇਆ ਹੈ।
ਦੋਹਰਾ ਬਹੁ ਨਰ ਸੁਣੇ ਨਾ ਗਣੇ ਮਨ ਔਗੁਣ ਕੈ ਗੁਣ ਰੀਤ।
ਹਾਂ, ਕਹਿੰਦੇ ਭਾਈ ਜਿਹੜੇ ਐਸੇ ਲੋਕ ਹਨ ਉਹ ਸਾਧਸਾਂ ਦੀ ਔਗਣਾਂ ਤੇ ਗੁਣਾਂ ਨੂੰ ਗੁਣਦੇ ਨੇ, ਜਿਹੜੇ ਇਹ ਲੋਕ ਹਨ ਭਾਵ ਬਾਦਸ਼ਾਹ ਜਿਹੜੇ ਲੋਕ ਹਨ। ਇਹ ਕਵੀ ਜੀ ਕਹਿ ਰਹੇ ਹਨ,
ਸੰਤ ਗੈ ਤੇ ਰੀਜਈ ਕਿਦੋਂ ਸੇਵ ਸਹਿ ਪ੍ਰੀਤ।
ਹਾਂ, ਕਹਿੰਦੇ ਇਹਨਾਂ ਨੂੰ ਇਹ ਨਹੀਂ ਗਿਆਨ ਹੈ ਕਿ ਸੰਤ ਨੂੰ ਪਕੜ ਕਰਕੇ ਜੇਲ੍ਹ ਵਿੱਚ ਦੇ ਕਰਕੇ ਪਰਮੇਸ਼ਰ ਪ੍ਰਸੰਨ ਹੋਵੇਗਾ ਜਾਂ ਉਸਦੇ ਚਰਨਾਂ ਉੱਤੇ ਪੈ ਕਰਕੇ ਰੱਬ ਪ੍ਰਸੰਨ ਹੋਵੇਗਾ। ਇਹ ਕਵੀ ਜੀ ਕਹਿ ਰਹੇ ਹਨ, ਕਹਿੰਦੇ ਇਹਨਾਂ ਪਾਪੀ ਜਿਸ ਪਾਪੀ ਦੀ ਆਤਮਾ ਸਾਧ ਸੰਗ ਜੀ ਪਾਪ ਦੇ ਨਾਲ ਗ੍ਰਸਤ ਹੋ ਜਾਵੇ ਉਹਨੂੰ ਇਹ ਗਿਆਨ ਹੀ ਨਹੀਂ ਰਹਿੰਦਾ ਕਿ ਸੰਤ ਨੂੰ ਪਕੜ ਕਰਕੇ ਉਸਨੂੰ ਦੁੱਖ ਦੇ ਕਰਕੇ ਮੈਨੂੰ ਸੁੱਖ ਹੋਵੇਗਾ ਜਾਂ ਉਹ ਮਹਾਂਪੁਰਖ ਦੇ ਚਰਨਾਂ ਉੱਤੇ ਡਿੱਗ ਕਰਕੇ ਮੈਨੂੰ ਸੁੱਖ ਪ੍ਰਾਪਤ ਹੋਵੇਗਾ। ਧੰਨ ਗੁਰੂ ਗੋਬਿੰਦ ਸਿੰਘ ਸਾਹਿਬ ਸੱਚੇ ਪਾਤਸ਼ਾਹ ਨੇ ਬਚਨ ਕੀਤਾ, ਸੰਤਨ ਦੁੱਖ ਪਾਏ ਤੇ ਦੁਖੀ। ਕਹਿੰਦੇ ਸੰਤਾਂ ਨੂੰ ਜੇ ਕੋਈ ਦੁੱਖ ਦੇਵੇਗਾ ਤਾਂ ਪਰਮੇਸ਼ਰ ਦੁਖੀ ਹੋਵੇਗਾ। ਸੰਤਨ ਦੁੱਖ ਪਾਏ ਤੇ ਦੁਖੀ, ਸੁੱਖ ਪਾਏ ਸਾਧਨ ਕੇ ਸੁਖੀ। ਕਹਿੰਦੇ ਰੱਬ ਸੁਖੀ ਕਦੋਂ ਹੁੰਦਾ? ਕਹਿੰਦੇ ਜੇ ਰੱਬ ਦੇ ਪਿਆਰਿਆਂ ਨੂੰ ਕੋਈ ਸੁਖੀ ਰੱਖੇ। ਇਹ ਹੁਣ ਸਾਧ ਸੰਗਤ ਜੀ ਮਲਕ ਭਾਗੋ ਜਿਹੜਾ ਹੈ ਕਵੀ ਜੀ ਕਹਿੰਦੇ ਨੇ ਕਿ ਇਸ ਨੂੰ ਇਹ ਗਿਆਨ ਨਹੀਂ ਕਿ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਉੱਤੇ ਪੈ ਕਰਕੇ ਸੁੱਖ ਦੀ ਪ੍ਰਾਪਤੀ ਹੋਵੇਗੀ ਜਾਂ ਉਹਨਾਂ ਨੂੰ ਜੇਲ੍ਹ ਵਿੱਚ ਸੁੱਟ ਕੇ ਸੁੱਖ ਦੀ ਪ੍ਰਾਪਤੀ ਹੋਵੇਗੀ। ਕਵੀ ਜੀ ਕਹਿ ਰਹੇ ਹਨ,
ਜੋ ਪਈ ਸੁਨ ਪਠਾਨ ਨੇ ਮਨੋਜ ਪਠਾਏ।
ਉਸੇ ਵੇਲੇ ਸਾਧ ਸੰਗਤ ਜੀ ਰਾਜਾ ਜਿਹੜਾ ਇੱਕ ਰਾਜਾ ਇੱਕ ਤ੍ਰਿਆ ਹੱਠ ਇੱਕ ਬਾਲ ਹੱਠ ਇੱਕ ਸਾਧ ਸੰਗਤ ਜੀ ਸਾਧ ਹੱਠ ਇਹ ਹੱਠ ਮੰਨੇ ਹਨ। ਇੱਕ ਆਪਣੇ ਤ੍ਰਿਆ ਹੱਠ ਜਿਹੜੀ ਇਸਤਰੀ ਦਾ ਹੱਠ ਇਹ ਰਾਜਨੀਤਿਕ ਜਿਹੜੇ ਗ੍ਰੰਥ ਹਨ ਉਹਨਾਂ ਨੇ ਮੰਨੇ ਹਨ ਕਿ ਤ੍ਰਿਆ ਹੱਠ ਜੇ ਇਸਤਰੀ ਹੱਠ ਕਰ ਲਵੇ ਉਹ ਹਰ ਇੱਕ ਗੱਲ ਮਨਾ ਕੇ ਹਟੇਗੀ। ਇੱਕ ਬਾਲ ਹੱਠ, ਬਾਲ ਹੱਠ ਕਹਿੰਦੇ ਨੇ ਸਾਧ ਸੰਗਤ ਜੀ ਬੱਚੇ ਦਾ ਹੱਠ। ਉਹ ਕਹੇ ਕਿ ਮੈਨੂੰ ਕੁੱਜੇ ਵਿੱਚ ਹੱਥ ਹੀ ਬੰਦ ਕਰਕੇ ਦਿਓ, ਮਾਂ ਬਾਪ ਨੂੰ ਉਸਦੀ ਮੰਨਣੀ ਪਵੇਗੀ। ਤੀਸਰਾ ਹੈ ਰਾਜ ਹੱਠ, ਰਾਜਾ ਜੇ ਹੱਠ ਕਰ ਲਵੇ ਸਾਧ ਸੰਗਤ ਜੀ ਵੱਡੇ ਵੱਡੇ ਪਾਪ ਕਰ ਦਿੰਦਾ ਹੈ। ਚੌਥਾ ਹੈ ਸਾਧ ਹੱਠ, ਸਾਧ ਜੇ ਸਾਧ ਸੰਗਤ ਜੀ ਹੱਠ ਕਰ ਲਵੇ, ਭਗਤ ਧੰਨੇ ਨੇ ਹੱਠ ਕੀਤਾ ਕਿ ਸਾਹਮਣੇ ਸਾਧ ਸੰਗਤ ਜੀ ਪ੍ਰਤੱਖ ਰੱਬ ਨੂੰ ਪ੍ਰਤੱਖ ਕਰ ਦਿੱਤਾ ਕਿ ਰੋਟੀ ਖਾਵੇਂਗਾ ਤੂੰ ਤਾਂ ਮੈਂ ਖਾਵਾਂਗਾ ਨਹੀਂ ਖਾਵਾਂਗਾ, ਇਹ ਸਾਧ ਹੱਠ ਹੈ। ਇਹ ਚਾਰ ਹੱਠ ਹਨ। ਹੁਣ ਬਾਦਸ਼ਾਹ ਨੇ ਹੱਠ ਕਰਕੇ ਸਾਧ ਸੰਗਤ ਜੀ ਦੋ ਮਨੁੱਖ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਵੱਲ ਨੂੰ ਭੇਜ ਦਿੱਤੇ ਕਿ ਨਾਨਕ ਤਪੇ ਨੂੰ ਮੇਰੇ ਦਰਬਾਰ ਵਿੱਚ ਲੈ ਕੇ ਆਓ।
ਲਾਲੋ ਸਦਨ ਦਿਸ਼ਾ ਸੋ ਆਏ।
ਉਹ ਜਿੱਦ ਭਾਈ ਲਾਲੋ ਦਾ ਸਾਧ ਸੰਗਤ ਜੀ ਗਰੀਬ ਸਿੱਖ ਦਾ ਘਰ ਸੀ ਉੱਧਰ ਨੂੰ ਆ ਗਏ।
ਗਮਣੇ ਹੁਤੇ ਤਬੈ ਉਦਿਆਨਾ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਰਾਤ ਨੂੰ ਗੁਰੂ ਭਾਈ ਲਾਲੋ ਦੇ ਘਰ ਆ ਜਾਂਦੇ ਹਨ ਅਤੇ ਦਿਨਾਂ ਨੂੰ ਜੰਗਲ ਵਿੱਚ ਜਾ ਕਰਕੇ ਪਰਮੇਸ਼ੁਰ ਅਕਾਲ ਪੁਰਖ ਵਾਹਿਗੁਰੂ ਦੀ ਇਬਾਦਤ ਕਰਦੇ ਹਨ। ਧੰਨ ਗੁਰੂ ਸੱਚੇ ਪਾਤਸ਼ਾਹ ਜੀ ਜੰਗਲ ਨੂੰ ਚਲੇ ਗਏ ਸਨ ਉਸ ਵੇਲੇ।
ਕਮਲ ਨੈਣ ਸ੍ਰੀ ਗੁਰੂ ਗਤਦਾਨਾ।
ਹਾਂ, ਜਿਹੜੇ ਗਤਦਾਨਾ ਸਾਧ ਸੰਗਤ ਜੀ ਮੁਕਤੀ ਦਾਤੇ ਹਨ, ਜਿਨ੍ਹਾਂ ਦੇ ਨੇਤਰ ਸਾਧ ਸੰਗਤ ਜੀ ਕਮਲਾਂ ਦੀਆਂ ਪੰਖੜੀਆਂ ਵਰਗੇ ਹਨ, ਮੁਕਤੀ ਦਾਤੇ ਹਨ ਸਤਿਗੁਰੂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ।
ਕਹਿ ਕੇ ਚਲੋ ਪੁਆਲ ਬੁਲਾਏ।
ਹਾਂ, ਜਦੋਂ ਉਦੋਂ ਨੂੰ ਸਾਧ ਸੰਗਤ ਜੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਦੋਂ ਜੰਗਲ ਤੋਂ ਦਿਆਨਾ ਜੰਗਲ ਤੋਂ ਆਏ ਤਾਂ ਇਹ ਮਨੁੱਖ ਕਹਿਣ ਲੱਗੇ ਤੁਹਾਨੂੰ ਪਿਪਾਲ ਨਾਮ ਜਿਹੜਾ ਬਾਦਸ਼ਾਹ ਬੁਲਾ ਰਿਹਾ ਹੈ।
ਕਰੋ ਨਾਹੇ ਤੋ ਗਹਿ ਲੈ ਜਾਏ।
ਦੇਖੋ ਸਤਿਸੰਗ ਜੀ, ਧੰਨ ਗੁਰੂ ਜੇ ਤਾਂ ਹੁਣ ਇਹ ਨਿਮਰਤਾ ਧਾਰੀ ਹੁੰਦੇ ਕਿ ਨਿਮਰਤਾ ਹੇ ਸਤਿਗੁਰੂ ਸੱਚੇ ਪਾਤਸ਼ਾਹ, ਜੇ ਬਾਦਸ਼ਾਹ ਵਿੱਚ ਵੀ ਨਿਮਰਤਾ ਹੁੰਦੀ, ਹੇ ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰੋ, ਰਹਿਮਤ ਕਰੋ, ਮੇਰੇ ਘਰ ਦੇ ਵਿੱਚ ਗਰੀਬ ਦੇ ਘਰ ਵਿੱਚ ਚਰਨ ਪਾਉਣਾ ਕਰੋ। ਇਹ ਤਾਂ ਹੈ ਸਤਿਸੰਗ ਜੀ ਮਹਾਂਪੁਰਖਾਂ ਨੂੰ ਲਿਜਾਣ ਦਾ। ਜੇ ਹੁਣ ਕਹਿਣ ਲਈ ਇਹ ਕਹਿਣ ਲੱਗੇ ਮਨੁੱਖ, ਕਹਿੰਦੇ ਜੇ ਤੁਸੀਂ ਜਾਣਾ ਚਲੋ, ਨਹੀਂ ਤਾਂ ਤੁਹਾਨੂੰ ਪਕੜ ਕੇ ਤੁਹਾਨੂੰ ਗ੍ਰਿਫਤਾਰ ਕਰਕੇ ਲਿਜਾਇਆ ਜਾਵੇਗਾ।
ਕਮਲ ਬਦਨ ਸੁਣ ਕਰ ਤਿੰਨ ਬਾਣੀ।
ਉਸ ਵੇਲੇ ਕਮਲ ਬਦਨ ਦਾ ਅਰਥ ਹੈ ਕਮਲ ਸਰੀਖੇ ਮੁਖੜੇ ਵਾਲੇ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਉਹਨਾਂ ਦੇ ਬਚਨ ਸੁਣ ਕਰਕੇ ਕਹਿਣ ਲੱਗੇ,
ਗਮਨੇ ਸੰਗ ਨਿਤ ਪ੍ਰਤ ਇਸਥਾਨੀ।
ਹਾਂ, ਕਹਿਣ ਲੱਗੇ ਗਮਨੇ ਸੰਗ ਨਿਤ ਪ੍ਰਤ ਇਸਥਾਨੀ। ਕਹਿੰਦੇ ਅਸੀਂ ਤਾਂ ਗਮਨੇ ਇਸੇ ਤਰ੍ਹਾਂ।
ਵੈਸੇ ਨਿਗੜ ਜਾਏ ਜਗਤੇ ਸਾ।
ਹਾਂ, ਕਹਿੰਦੇ ਜਦੋਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉਹਨਾਂ ਦੇ ਨਾਲ ਚਲੇ ਗਏ, ਜਦੋਂ ਜਗਤ ਦੇ ਈਸ਼ਵਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜਾ ਕੇ ਬੈਠੇ।
ਬੋਲਿਓ ਦਰਸ਼ ਬਲੋਕ ਨਰੇਸਾ।
ਉਸ ਵੇਲੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਦਰਸ਼ਨ ਕਰਕੇ ਜਿਹੜਾ ਬਾਦਸ਼ਾਹ ਸੀ ਉਹ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਬਚਨ ਬੋਲਿਆ। ਕਿਹੜਾ ਬਚਨ ਬੋਲਿਆ?
ਭੋ ਫਕੀਰ ਮਮ ਸੁਤ ਕੋ ਰੋਗੂ।
ਕਹਿਣ ਲੱਗੇ ਹੇ ਭੋ ਫਕੀਰ, ਹੇ ਫਕੀਰ ਨਾਨਕ ਤਪੇ, ਮੇਰਾ ਜਿਹੜਾ ਪੁੱਤਰ ਹੈ ਉਹ ਰੋਗ ਗ੍ਰਸਤ ਹੈ। ਇਹ ਬਾਦਸ਼ਾਹ ਹੁਣ ਬੋਲ ਰਿਹਾ ਹੈ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਕਹਿ ਰਿਹਾ ਹੈ।
ਦਿਓ ਗਵਾਏ ਕਰੋ ਨਿਹ ਸੋਗੂ।
ਕਹਿੰਦੇ ਮੇਰੇ ਹੇ ਸਤਿਗੁਰ, ਹੇ ਨਾਨਕ ਤਪੇ, ਮੇਰਾ ਪੁੱਤਰ ਰੋਗ ਦੇ ਸਹਿਤ ਹੋ ਗਿਆ ਹੈ, ਆਪ ਉਸਦੇ ਰੋਗ ਨੂੰ ਖਤਮ ਕਰ ਦਿਓ। ਨਿਮਰਤਾ ਨਾਲ ਨਹੀਂ ਕਿਹਾ, ਇਹ ਇਸ ਤਰ੍ਹਾਂ ਰਾਜਾ ਕਹਿ ਰਿਹਾ ਹੈ ਬਾਦਸ਼ਾਹ।
ਨੈ ਤੂੰ ਰਾਖੋ ਮੈਂ ਕੈਦ ਮਜਾਰਾ।
ਹੁਣ ਉਹਨ ਵੀ ਆਪਣਾ ਸਾਧ ਸੰਗ ਜੀ ਕੱਢ ਦਿੱਤੀ ਜੋ ਉਹਦੇ ਅੰਦਰ ਸੀ ਭਾਵਨਾ, ਕਿਉਂਕਿ ਸਤਿਗੁਰੂ ਸੱਚੇ ਪਾਤਸ਼ਾਹ ਨੇ ਬਚਨ ਕਰ ਦਿੱਤਾ। ਕਹਿੰਦੇ ਵਸਤੂ ਜਿਹੜੀ ਹੈ ਅੰਦਰ ਜੋ ਸਾਧ ਸੰਗ ਜੀ ਸਾਡੇ ਅੰਦਰ ਹੈ ਉਹ ਇੱਕਦਮ ਬਾਹਰ ਆ ਜਾਂਦੀ ਹੈ। ਕਹਿੰਦਾ ਨੇ ਮੇਰੇ ਪੁੱਤਰ ਨੂੰ ਠੀਕ ਕਰ ਦਿਓ, ਨਹੀਂ ਤਾਂ ਮੈਂ ਤੁਹਾਨੂੰ ਕੈਦ ਵਿੱਚ ਆਪਣਾ ਰੱਖਾਂਗਾ, ਭਾਵ ਤੁਹਾਨੂੰ ਗ੍ਰਿਫਤਾਰ ਕਰਕੇ ਹਵਾਲਾਤ ਵਿੱਚ ਦੇ ਦਿਆਂਗਾ।
ਨਾ ਛੋਡੋ ਨਾ ਦਿਉ ਆਹਾਰਾ।
ਕਹਿੰਦਾ ਨਾ ਛੱਡਾਂਗਾ, ਨਾ ਤੁਹਾਨੂੰ ਕੋਈ ਭੋਜਨ ਦੇਵਾਂਗਾ ਆਪਣੀ ਕੈਦ ਵਿੱਚ।
ਸੁਣ ਬੋਲੇ ਸ੍ਰੀ ਨਾਨਕ ਬਚਨਾ।
ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਬਾਦਸ਼ਾਹ ਇਹ ਬੋਲਿਆ ਕਿ ਜੇ ਤੁਸੀਂ ਮੇਰੇ ਪੁੱਤਰ ਨੂੰ ਠੀਕ ਕਰ ਦਿਓ, ਅਗਰ ਨਹੀਂ ਠੀਕ ਹੋਇਆ ਤਾਂ ਮੈਂ ਤੁਹਾਨੂੰ ਕੈਦ ਵਿੱਚ ਕੈਦ ਕਰ ਦਿਆਂਗਾ, ਅਤੇ ਨਾ ਮੈਂ ਤੁਹਾਨੂੰ ਭੋਜਨ ਦੇਵਾਂਗਾ, ਨਾ ਤੁਹਾਨੂੰ ਪਾਣੀ ਨੂੰ ਪੀਣ ਵਾਲਾ ਪਾਣੀ ਦੇਵਾਂਗਾ। ਹੁਣ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅੱਗੇ ਬੋਲੇ, ਹੁਣ ਉਹ ਆਪ ਸਰਵਣ ਕਰੋ।
ਤੂੰ ਪਾ ਮੋਹ ਬੰਦ ਮੈਂ ਪਛਨਾ।
ਹਾਂ ਕਹਿੰਦੇ ਤੂੰ ਪਾ, ਕਹਿੰਦੇ ਤੂੰ ਤੂੰ ਤਾਂ ਸਾਨੂੰ ਬਚਨ ਆਪਣਾ ਕਹਿੰਦਾ ਬੰਦ ਕਰ ਦੇਣਾ ਹੈ।
ਜਿਸ ਕੋ ਹਤਨ ਚੈਤ ਹੋ ਰੋਗੂ।
ਹਾਂ ਕਹਿੰਦੇ ਜਿਸ ਨੂੰ ਤੂੰ ਜਿਹਦਾ ਜਿਸ ਆਪਣੇ ਬੱਚੇ ਦਾ ਆਪਣੇ ਪੁੱਤਰ ਦਾ ਤੂੰ ਰੋਗ ਨਿਮਰਤ ਕਰਨਾ ਚਾਹੁੰਦਾ ਹੈ।
ਸੋ ਤੋ ਪਹੁੰਚਤ ਪਾ ਯਮ ਲੋਗੂ।
ਗੱਜ ਕੇ ਆਖੋ ਸਤਨਾਮ ਸ੍ਰੀ ਵਾਹਿਗੁਰੂ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿਣ ਲੱਗੇ, ਬਾਦਸ਼ਾਹ ਜਿਸ ਆਪਣੇ ਪੁੱਤਰ ਦਾ ਤੂੰ ਰੋਗ ਨਿਮਰਤ ਕਰਨਾ ਚਾਹੁੰਦਾ ਉਹ ਤਾਂ ਜਮ ਲੋਕ ਪਹੁੰਚ ਗਿਆ ਹੈ, ਭਾਵੇਂ ਤਾਂ ਮ੍ਰਿਤੂ ਹੋ ਗਈ ਹੈ, ਕਿਉਂਕਿ ਬੱਚਾ ਘਰ ਹੈ, ਬਾਦਸ਼ਾਹ ਦਰਬਾਰ ਵਿੱਚ ਹੈ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੂੰ ਇਹ ਕਹਿ ਰਿਹਾ ਹੈ ਕਿ ਮੇਰੇ ਪੁੱਤਰ ਨੂੰ ਰੋਗ ਤੋਂ ਰਹਿਤ ਕਰ ਦਿਓ, ਨਹੀਂ ਤਾਂ ਤੁਹਾਨੂੰ ਕੈਦ ਵਿੱਚ ਸੁੱਟ ਦੇਵਾਂਗਾ, ਕੋ ਖਾਣ ਪੀਣ ਨੂੰ ਨਹੀਂ ਦੇਵਾਂਗਾ। ਤਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਕਹਿਣ ਲੱਗੇ, ਬਾਦਸ਼ਾਹ ਜਿਸ ਬੱਚੇ ਦਾ ਜਿਸ ਦਾ ਤੂੰ ਰੋਗ ਨਿਮਰਤ ਕਰਨਾ ਚਾਹੁੰਦਾ ਉਹ ਤਾਂ ਬੱਚਾ ਜਮ ਲੋਕ ਪਹੁੰਚ ਗਿਆ ਹੈ। ਇਹ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਕਹਿ ਰਹੇ ਹਨ।
ਸੋਧ ਨਕੇਤ ਕੀ ਲਿਓ ਮੰਗਾ।
ਕਹਿਣ ਲੱਗੇ ਆਪਣੇ ਨਕੇਤ ਆਪਣੇ ਘਰ ਤੋਂ ਆਪਣੇ ਬੱਚੇ ਦੀ ਖਬਰ ਤੂੰ ਮੰਗਾਉਣਾ ਕਰ।
ਨਿਕਟ ਬੈਠ ਕਿਉਂ ਗਾਲ ਬਜਾਈ।
ਹਾਂ ਕਹਿਣ ਲੱਗੇ ਨਿਕਟ ਬੈਠ ਕੇ ਹੁਣ ਇੱਥੇ ਕਰਕੇ ਤੂੰ ਆਪਣੇ ਗੱਪਾਂ ਕਿਉਂ ਮਾਰ ਰਿਹਾ ਹੈ।
ਸੁਣ ਬਿਸਮਤ ਕਰ ਨਰਕੋ ਭੇਜਾ।
ਇਸ ਨੇ ਜਦੋਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਬਚਨ ਸੁਣਿਆ, ਇਹ ਬੜਾ ਬਿਸਮਤ ਹੈਰਾਨ ਹੋ ਗਿਆ। ਹੈਰਾਨ ਹੋ ਕਰਕੇ ਇੱਕਦਮ ਇਸਨੇ ਅਹਿਲਕਾਰ ਕੋਈ ਸਾਧ ਸੰਗ ਜੀ ਆਪਣਾ ਜਿਹੜਾ ਸਿਪਾਹੀ ਸੀ ਉਸ ਨੂੰ ਮਹਿਲਾਂ ਵਿੱਚ ਭੇਜਣਾ ਕੀਤਾ।
ਹਿਰਦੈ ਪੀਰ ਜਨ ਫਟਤ ਕਰੇ ਜਾ।
ਜਦੋਂ ਇਹ ਬਚਨ ਹੋਇਆ ਸਾਧ ਸੰਗ ਜੀ ਹਿਰਦੇ ਵਿੱਚ ਪੀੜ ਹੈ, ਇਹਦਾ ਕਲੇਜਾ ਫਟ ਗਿਆ। ਜਦੋਂ ਇਹਨੂੰ ਪਤਾ ਲੱਗਿਆ ਕਿ ਮੇਰਾ ਪੁੱਤਰ ਜਿਹੜਾ ਹੈ ਇਹਨਾਂ ਨੇ ਬਚਨ ਕਰਦਾ ਕਿ ਉਹ ਤਾਂ ਮਰ ਗਿਆ ਹੈ, ਮ੍ਰਿਤੂ ਹੋ ਗਈ ਹੈ।
ਇਤਨੇ ਮੈਂ ਮਾਨ ਤੇ ਆਵਾ।
ਇਤਨੇ ਵਿੱਚ ਸਾਧ ਸੰਗ ਜੀ ਘਰ ਤੋਂ ਨਿਕੇਤ ਤੋਂ ਖਬਰ ਲੈ ਕਰਕੇ ਉਹ ਜਿਹੜਾ ਖਬਰ ਲੈਣ ਗਿਆ ਸੀ ਉਹ ਵੀ ਆ ਗਿਆ।
ਮ੍ਰਿਤਕ ਪੈ ਕੋ ਬਚਨ ਸੁਣਾਵਾ।
ਆ ਕਰਕੇ ਸਾਧ ਸੰਗ ਜੀ ਸੁਣਾ ਦਿੱਤਾ, ਬਾਦਸ਼ਾਹ ਤੇਰਾ ਬੱਚਾ ਮਰ ਚੁੱਕਾ ਹੈ, ਉਸਦੀ ਮੌਤ ਹੋ ਚੁੱਕੀ ਹੈ।
ਸੁਣਤ ਪਇਓ ਸੋ ਬਿਕੁਲ ਨਰੇਸਾ।
ਉਸੇ ਵੇਲੇ ਜਦੋਂ ਸਾਧ ਸੰਗ ਜੀ ਹੁਣ ਪੁੱਤਰ ਦੀ ਮਮਤਾ ਜਿਹੜੀ ਕੌਣ ਝੱਲ ਸਕਦਾ ਹੈ, ਪੁੱਤਰ ਦੀ ਮਮਤਾ, ਇਹ ਤਾਂ ਗੁਰੂ ਸਾਹਿਬ ਸਾਧ ਸੰਗ ਜੀ ਸਮਰੱਥ ਸਨ। ਪੁੱਤਰਾਂ ਦੀ ਮਮਤਾ ਬਥੇਰੀ ਹੁੰਦੀ, ਮਾਪਿਆਂ ਨੂੰ ਕਿੱਕੂ ਮਾਪੇ ਛੋੜ ਦਿੰਦੇ ਪੁੱਤਰਾਂ ਦੇ ਹੇਤ ਨੂੰ। ਅੰਨੀ ਹੋਈ ਅਛਰਾਂ ਵਢਾਈ ਦਿੱਤਾ ਪੂਰਨੇ ਨੂੰ, ਅੰਧਲਾ ਅੰਧਲੀ ਮੋਏ ਜਿਉਂ ਸਰਬਣ ਪੁੱਤਰ ਹੇਤ ਨੂੰ। ਰਾਮ ਚੰਦ ਸੀਤਾ ਲਛਮਣ ਬਣਾ ਨੂੰ ਤਿਆਰ ਹੋਏ, ਪਿਤਾ ਡਿੱਗ ਮੋਇਆ ਸਿਰ ਪਾਏ ਪਿਆ ਰੇਤ ਨੂੰ। ਇੱਕ ਇੱਕ ਪੁੱਤ ਲਈ ਇੰਨੇ ਇੰਨੇ ਦੁੱਖ ਸਹੇ, ਬਾਰੇ ਜਿਨ੍ਹਾਂ ਚਾਰੇ ਜਾ ਕੇ ਪੁੱਛੋ ਦਸ਼ਮੇਸ਼ ਨੂੰ। ਇਹ ਤਾਂ ਉਹ ਕਲਗੀਆਂ ਵਾਲੇ ਸਤਿਗੁਰੂ ਹਨ ਜਿਨ੍ਹਾਂ ਨੇ ਸਾਧ ਸੰਗ ਜੀ ਚਾਰ ਪੁੱਤਰਾਂ ਦੀ, ਕੋਈ ਸਾਧ ਸੰਗ ਜੀ ਇਹ ਕਿਹਾ ਕਿ ਇਨ ਪੁੱਤਰਨ ਕੇ ਸੀਸ ਪਰ ਬਾਰ ਦੀਏ ਸੁੱਤ ਚਾਰ, ਚਾਰ ਮੂਹੇ ਤੋਂ ਕਿਆ ਪਿਆ ਜੀਵਤ ਕਈ ਹਜ਼ਾਰ। ਬਾਦਸ਼ਾਹ ਦੇ ਪੁੱਤਰ ਨੂੰ ਜਦੋਂ ਬਾਦਸ਼ਾਹ ਨੂੰ ਪਤਾ ਲੱਗਾ ਕਿ ਮੇਰਾ ਪੁੱਤਰ ਮਰ ਚੁੱਕਾ ਹੈ, ਇਹ ਸਾਧਸੰਗ ਜੀ ਮੂਰਛਿਤ ਹੋ ਕਰਕੇ ਧਰਤੀ ਉੱਤੇ ਡਿੱਗ ਪਿਆ।
ਉੱਠ ਆਏ ਸ੍ਰੀ ਪਰਬ ਜਗਤੇ
ਸਾਹਿਬ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇਹਦੀ ਹਾਲਤ ਦੇਖ ਕਰਕੇ ਪਰਮ ਪਰਮੇਸ਼ਰ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਉੱਠ ਕੇ ਆ ਗਏ।
ਸਹਿ ਸੁਭਾਏ ਗਏ ਉਦਿਆਨਾ।
ਸਹਿ ਸੁਭਾ ਸੁਤੇ ਸਿੱਧੀ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜੰਗਲ ਨੂੰ ਚਲੇ ਗਏ।
ਯੋਹਾਨ ਜਿਨ ਮਾਨੀ ਮਾਨਾ।
ਹਾਂ, ਜਿਨ੍ਹਾਂ ਨੇ ਸਾਧਸੰਗ ਜੀ ਬੜੇ ਬੜੇ ਹੰਕਾਰੀਆਂ ਦੇ ਮਾਣ ਤੋੜ ਸਿੱਟੇ। ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਜਿਹੜਾ ਵੀ ਸਾਧਸੰਗ ਜੀ ਗੁਰੂ ਸਾਹਿਬ ਜੀ ਦੇ ਕੋਲ ਮਾਨੀ ਹੰਕਾਰੀ ਆਇਆ, ਕੌਡਾ ਰਾਕਸ਼ ਆਇਆ, ਉਹਦਾ ਰਾਕਸ਼ਸਪੁਣਾ ਖਤਮ ਕਰ ਦਿੱਤਾ। ਬਲੀ ਗੰਧਾਰੀ ਆਇਆ, ਉਹਦਾ ਸਾਧਸੰਗ ਜੀ ਗੰਧਾਰਪੁਣਾ ਜਿਹੜਾ ਬਲੀਪੁਣਾ ਸੀ ਖਤਮ ਕਰ ਦਿੱਤਾ, ਨਿਮਰਤਾ ਵਿੱਚ ਲੈ ਆਉਂਦਾ। ਕਿੰਨੇ ਕੁ ਸਾਧਸੰਗ ਜੀ, ਕਿੰਨੇ ਕੁ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਤਾਰੇ ਹੋਏ, ਕਿੰਨੇ ਕੁ ਗਿਣੀਏ। ਉਹਨਾਂ ਨੇ ਵੱਡੇ ਵੱਡੇ ਹੰਕਾਰੀਆਂ ਦੇ ਹੰਕਾਰ ਨੂੰ ਨਿਮਰਤ ਕਰਕੇ ਉਹਨਾਂ ਨੂੰ ਨਿਰਮਾਣਤਾ ਬਖਸ਼ ਦਿੱਤੇ।
ਇਸ ਪ੍ਰਕਾਰ ਤੈ ਸਮਾਂ ਬਿਤਾਵਾ।
ਇਸ ਤਰ੍ਹਾਂ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਇੱਕ ਗਰੀਬ ਸਿੱਖ ਦੇ ਘਰ, ਜਿਹੜਾ ਸਾਧਸੰਗ ਜੀ ਨਿਮਰਤਾ ਵਾਲਾ ਹੈ, ਸੱਚੀ ਸੁੱਚੀ ਕਿਰਤ ਕਰਨ ਵਾਲਾ ਹੈ, ਉਹਦੇ ਘਰ ਦੇ ਵਿੱਚ ਸਤਿਗੁਰੂ ਸੱਚੇ ਪਾਤਸ਼ਾਹ ਸਮਾਂ ਬਤੀਤ ਕਰ ਰਹੇ ਹਨ।
ਜਨ ਦੁੱਖ ਬਨ ਕੋ ਜੋ ਗੁਰਦਾਵਾ।
ਹਾਂ, ਕਹਿੰਦੇ ਦੁੱਖਾਂ ਰੂਪੀ ਜੰਗਲ ਨੂੰ ਸਾਧਸੰਗ ਜੀ ਗੁਰੂ ਸਾਹਿਬ ਹੈ ਅਗਨੀ ਵੱਤ, ਦਾਵਾ ਅਗਨੀ ਬਤ ਹੈ, ਜਿਸਦਾ ਦਾਵਾ ਅਗਨੀ ਬੰਨ ਨੂੰ ਸਾੜ ਦਿੰਦੀ ਹੈ। ਇਸ ਤਰ੍ਹਾਂ ਸਾਧਸੰਗ ਜੀ ਗੁਰੂ ਦੇ ਬਚਨ ਜਿਹੜੇ ਹਨ, ਉਹ ਸਾਧਸੰਗ ਜੀ ਸਾਰੇ ਪਾਪਾਂ ਰੂਪੀ ਜੰਗਲਾਂ ਨੂੰ ਖਤਮ ਕਰਨ ਵਾਲੀ ਹੈ। ਗੁਰ ਕਾ ਬਚਨ ਬਚਨ ਹੈ, ਬਚਨ ਹੈ ਸਤਿਗੁਰ, ਬਚਨ ਬਚਨ ਹੈ ਸਤਿਗੁਰ, ਪਾਦਰ ਮੁਕਤ ਜਨਾਵੈ ਗੋ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਬਚਨ ਜਿਹੜੇ ਹਨ, ਉਹ ਪਾਪਾਂ ਰੂਪੀ ਜੰਗਲ ਨੂੰ ਖਤਮ ਕਰਨ ਨੂੰ ਸਮਰੱਥ ਹਨ।
ਲਾਲੋ ਆਲੇ ਰਹਿਣ ਗੁਜਾਰ।
ਲਾਲੋ ਦੇ ਘਰ, ਆਲੇ ਦਾ ਅਰਥ ਹੈ ਘਰ, ਘਰ ਦੇ ਵਿੱਚ ਸਾਧਸੰਗ ਜੀ ਸਤਿਗੁਰੂ ਸੱਚੇ ਪਾਤਸ਼ਾਹ ਰਾਤ ਬਤੀਤ ਕਰਦੇ ਹਨ ਭਾਈ ਲਾਲੋ ਦੇ ਘਰ।
ਹੋਰ ਹੋ ਤੂੰ ਧਿਆਨ ਪਦਾਰ।
ਜਦੋਂ ਅੰਮ੍ਰਿਤ ਵੇਲਾ ਹੁੰਦਾ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਜੰਗਲ ਨੂੰ ਚਲੇ ਜਾਂਦੇ ਹਨ।
ਪਦ ਪੰਕਜ ਕੀ ਪਾਸ ਬਰ ਪਰਮ ਮਨੋਗ ਪਰਾਗ।
ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਪਦ ਪੰਕਜ ਕੀ ਪਾਸ ਬਾਰ, ਕਹਿੰਦੇ ਜਿਹੜੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਧੂੜੀ ਹੈ ਚਰਨਾ ਕਮਲਾਂ ਦੀ, ਉੱਥੇ ਪਰਮ ਮਨੋਗ ਪਰਾਗ, ਕਹਿੰਦੇ ਪਰਮ ਹੈ ਮਨੋਗ, ਬੜੀ ਸੁੰਦਰ ਹੈ।
ਨਿਜ ਮਨ ਮੁਦੁੱਧ ਮਧੁਬ ਮੁੱਲੁ ਬਾਏ ਕਹਿ ਕਹੋ ਕਥਾ ਅਨੁਰਾਗ।
ਕਵੀ ਜੀ ਸਾਧਸੰਗ ਜੀ ਕਹਿੰਦੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨ ਹਨ, ਉਹਨਾਂ ਦੀ ਸਾਧਸੰਗ ਜੀ ਧੂੜੀ ਬੜੀ ਸੁੰਦਰ ਹੈ। ਨਿਜ ਮਨ ਮਧੁਬ ਲੁਪਾਏ ਕਹਿ, ਮਧੁਬ ਦਾ ਅਰਥ ਹੈ ਭੌਰਾ, ਕਹਿੰਦੇ ਆਪਣੇ ਮਨ ਰੂਪੀ ਭੌਰੇ ਨੂੰ ਲੁਭਾਏਮਾਨ ਕਰਕੇ ਕਹੋ ਕਥਾ ਅਨੁਰਾਗ। ਅੱਗੇ ਤਾਂ ਕਵੀ ਜੀ ਕਹਿੰਦੇ ਮੈਂ ਅਨੁਰਾਗ ਬੜੀ ਸੁੰਦਰ ਕਥਾ ਕਹਿ ਰਿਹਾ ਹਾਂ, ਆਪਣੇ ਮਨ ਨੂੰ ਗੁਰੂ ਚਰਨਾਂ ਦੇ ਉੱਤੇ ਜੋੜ ਕੇ।
ਚੌਪਈ ਬਾਲਾ ਕਹਿਤ ਸੁਣਤ ਸ੍ਰੀ ਅੰਗਦ।
ਇਹ ਸਾਧਸੰਗ ਜੀ ਭਾਈ ਬਾਲਾ ਜੀ ਗੁਰੂ ਅੰਗਦ ਸਾਹਿਬ ਜੀ ਨੂੰ ਇਤਿਹਾਸ ਸੁਣਾ ਰਹੇ ਹਨ। ਜਦੋਂ ਸਾਧਸੰਗ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੋਤੀ ਜੋਤ ਸਮਾ ਗਏ, ਤਾਂ ਉਸ ਵੇਲੇ ਸਾਧਸੰਗ ਜੀ ਗੁਰੂ ਅੰਗਦ ਸਾਹਿਬ ਜੀ ਗੁਪਤ ਹੋ ਗਏ। ਤਾਂ ਸਤਿਗੁਰੂ ਸੱਚੇ ਪਾਤਸ਼ਾਹ ਨੇ ਸ਼ਬਦ ਵੀ ਉਚਾਰਨ ਕੀਤੇ ਕਿ ਜਿਸ ਪਿਆਰੇ ਸੋਨੇ ਹੋ ਤਿਸ ਆਗੈ ਮਰ ਚੱਲੀਏ, ਤ੍ਰਿਗ ਜੀਵਨ ਸੰਸਾਰ ਤਾਂ ਕਹਿ ਪਾਛੈ ਜੀਵਣਾ। ਐਸੀ ਅਵਸਥਾ ਹੋ ਗਈ, ਤਾਂ ਉਸ ਵੇਲੇ ਸਾਧਸੰਗ ਜੀ ਗੁਰੂ ਸਾਹਿਬ ਜੀ ਕਹਿਣ ਲੱਗੇ ਭਾਈ ਕੋ ਐਸਾ ਹੈ ਕਿ ਮੇਰੇ ਪ੍ਰੀਤਮ ਦੀ ਕੋ ਬਾਤ ਸੁਣਾਵੇ, ਮੇਰੇ ਸਤਿਗੁਰੂ ਸੱਚੇ ਪਾਤਸ਼ਾਹ ਦੀ ਬਾਤ ਸੁਣਾਵੇ। ਤਾਂ ਭਾਈ ਬਾਲੇ ਨੂੰ ਸਾਧਸੰਗ ਜੀ ਕਿਸੇ ਸਿੱਖ ਨੇ ਪੈੜੇ ਨੇ ਦੱਸਿਆ ਕਿ ਭਾਈ ਬਾਲਾ ਜੀ ਤਲਵੰਡੀ ਵਿੱਚ ਰਹਿੰਦੇ ਹਨ, ਉਹਨਾਂ ਨੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਸੰਗਤ ਕੀਤੀ ਹੈ। ਭਾਈ ਬਾਲੇ ਨੂੰ ਸਾਧਸੰਗ ਜੀ ਉੱਥੇ ਲਿਆਂਦਾ ਗਿਆ ਖੰਡੂਰ ਸਾਹਿਬ। ਇਹ ਸਾਧਸੰਗ ਜੀ ਹੁਣ ਪਹਿਲਾਂ ਤੋਂ ਭਾਈ ਬਾਲਾ ਜੀ ਸੁਣਾ ਰਹੇ ਹਨ। ਕਵੀ ਜੀ ਕਹਿੰਦੇ ਹਨ, ਬਾਲਾ ਕਹਿਤ ਸੁਣਤ ਸ੍ਰੀ ਅੰਗਦ। ਹੇ ਗੁਰੂ ਅੰਗਦ ਸਾਹਿਬ ਜੀ, ਤੁਸੀਂ ਸੁਣਨਾ ਕਰੋ ਮੇਰੇ ਪ੍ਰੀਤਮ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਕਥਾ ਵਿਚਾਰ।
ਸ੍ਰੀ ਗੁਰ ਕਥਾ ਦੈਵ ਦੈ ਸੰਪਦ।
ਹਾਂ, ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਕਥਾ ਜਿਹੜੀ ਹੈ ਦੈਵੀ ਸੰਪਤਾ ਜਿਹੜੀ ਹੈ, ਭਾਵ ਸ਼ੁਭ ਗੁਣ ਜਿਹੜੇ, ਖਿਮਾ ਅਹਿੰਸਾ ਦਇਆ ਮ੍ਰਿਦ ਸਤ ਬਚਨ ਤਪ ਦਾਨ ਸੀਲ ਸੌਚ ਤ੍ਰਿਸ਼ਨਾ ਬਿਨਾਂ ਧਰਮ ਲਿੰਗ ਦਸ ਜਾਨ, ਜਿਹੜੀ ਦੈਵੀ ਸੰਪਤਾ। ਇੱਕ ਹੈ ਸਾਧਸੰਗ ਜੀ ਅਸੁਰੀ ਸੰਪਤਾ, ਅਸੁਰੀ ਸੰਪਤਾ ਈਰਖਾ ਬਖੀਲੀ ਕ੍ਰੋਧ ਕਾਮ, ਇਹ ਸਾਰੇ ਇਹ ਮਾੜੇ ਜਿਹੜੇ ਔਗਣ ਹਨ, ਇਹਨੂੰ ਕਹਿੰਦੇ ਅਸੁਰੀ ਸੰਪਤਾ। ਜਿਹੜੇ ਸ਼ੁਭ ਗੁਣ ਹਨ ਇਹਨਾਂ ਨੂੰ ਕਹਿੰਦੇ ਦੈਵੀ ਸੰਪਤਾ। ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਕਥਾ ਸੁਣ ਕਰਕੇ ਸ਼ੁਭ ਗੁਣਾਂ ਦੀ ਪ੍ਰਾਪਤੀ ਹੁੰਦੀ ਹੈ।
ਤ੍ਰਿਪਤ ਨਾ ਹੋ ਤੋ ਸ਼ਰਵਨ ਪੁੱਟ ਪੀਏ।
ਹਾਂ, ਕਹਿੰਦੇ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਕਥਾ ਸੁਣ ਕਰਕੇ ਧੰਨ ਗੁਰੂ ਅੰਗਦ ਸਾਹਿਬ ਜੀ ਸਾਧਸੰਗ ਜੀ ਤ੍ਰਿਪਤ ਨਹੀਂ ਹੋ ਰਹੇ, ਆਪਣੇ ਕੰਨਾਂ ਰੂਪੀ ਬੂ ਡੋਨਿਆਂ ਦੇ ਰਾਹੀਂ ਇਹ ਕਥਾ ਦਾ ਰਸ ਪੀ ਰਹੇ ਹਨ।
ਜੇ ਨਾਨਕ ਅਸਥਾਨੀ ਥੀ ਹੈ,
ਜਿਨ੍ਹਾਂ ਨੇ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਜੀ ਦਾ ਸਥਾਨ ਗ੍ਰਹਿਣ ਕੀਤਾ, ਭਾਵ ਗੁਰਤਾ ਗੱਦੀ ਪ੍ਰਾਪਤ ਹੋਈ, ਜੋਤ ਰੂਪ ਹਰੋ ਆਪ ਗੁਰੂ ਨਾਨਕ ਕਹਾਇਓ, ਤਾਤੇ ਅੰਗਦ ਪਿਓ ਤਤ ਸਿਉ ਤਤ ਮਿਲਾਇਓ, ਉਹਨਾਂ ਦਾ ਸਰੂਪ ਸਾਧ ਸੰਗਤ ਜੀ ਪ੍ਰਾਪਤ ਹੋਇਆ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦਾ।
ਵਿਤਤ ਨਾ ਕਰਤ ਕਲਾ ਜਿਨ ਗੋਈ,
ਪਰ ਧੰਨ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਨੇ ਸਾਧ ਸੰਗਤ ਜੀ ਸਾਰੀ ਉਮਰ ਉਹਨੇ ਸਾਧ ਸੰਗਤ ਜੀ ਆਪਣੀ ਕਲਾ ਜਿਹੜੀ ਸ਼ਕਤੀ ਸੀ ਆਪਣੇ ਸਾਹਿਬ ਮਰਵਾਹੇ ਜਿਹੜੇ ਜੱਟ ਸਨ ਉਹਨਾਂ ਤੋਂ ਇਹ ਵੀ ਕਹਾ ਲਿਆ ਕਿ ਤੁਸੀਂ ਪਿੰਡ ਛੱਡ ਕੇ ਚਲੇ ਜਾਓ, ਨੇ ਜੇ ਮੀਂਹ ਨਹੀਂ ਪਵਾਉਣਾ ਤਪੇ ਦੇ ਕਹੇ ਤੋਂ। ਉੱਥੇ ਸਾਧ ਸੰਗਤ ਦੀ ਕਲਾ ਸ਼ਕਤੀ ਨਹੀਂ ਦੱਸਣਾ ਕੀਤੀ, ਉਹਨਾਂ ਨੇ ਗੋਈ ਲੁਕੋ ਕੇ ਹੀ ਸ਼ਕਤੀ ਨੂੰ ਰੱਖਣਾ ਕੀਤਾ ਗੁਰੂ ਅੰਗਦ ਸਾਹਿਬ ਜੀ ਨੇ।
ਸੁਣਿਆ ਜਾਣ ਸਮਾਨੰਗ ਸੋਈ,
ਐਸੇ ਸਾਧ ਸੰਗਤ ਜੀ ਸੁਣ ਕਰਕੇ ਉਹਨਾਂ ਨੇ ਮਾਨ ਭਾਵ ਅਣਜਾਣ ਬਣ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਹੈ ਸਾਰੇ ਸਾਧ ਸੰਗਤ ਜੀ ਤ੍ਰੈ ਲੋਕ ਦਰਸੀ ਹਨ, ਆਤਮ ਦਰਸੀ ਹਨ, ਗੁਰੂ ਨਾਨਕ ਸਾਹਿਬ ਜੀ ਦਾ ਸਰੂਪ ਹੈ ਉਹ ਸਾਧ ਸੰਗਤ ਜੀ। ਹਮੂ ਨਾਨਕ ਅੰਗਦ ਇਹ ਭਾਈ ਸਾਹਿਬ ਭਾਈ ਨੰਦ ਲਾਲ ਜੀ ਕਹਿੰਦੇ ਗੁਰੂ ਨਾਨਕ ਦਾ ਸਰੂਪ ਸੀ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ ਜੀ, ਪਰ ਹੈ ਅਣਜਾਣ ਮਨੁੱਖਾਂ ਵਾਂਗ ਭਾਈ ਬਾਲੇ ਤੋਂ ਕਥਾ ਸੁਣ ਰਹੇ ਹਨ।
ਕਾਲਗ ਦਰਸੀ ਸਭ ਜਾਣ,
ਹਾਂ ਕਹਿੰਦੇ ਤ੍ਰੈ ਕਾਲ ਦਰਸੀ ਹਨ, ਸਭ ਕੋ ਜਾਣਦੇ ਹਨ, ਘੱਟ ਘੱਟ ਕੇ ਅੰਤਰ ਕੀ ਜਾਣਨ ਵਾਲੇ ਹਨ ਗੁਰੂ ਨਾਨਕ ਸਾਹਿਬ ਗੁਰੂ ਅੰਗਦ ਸਾਹਿਬ ਜੀ।
ਗੁਪਤ ਬਿਦਤ ਨਿਜ ਹਿਰਦੈ ਪਛਾਣ,
ਹਾਂ ਕਹਿੰਦੇ ਗੁਪਤ ਤੇ ਪ੍ਰਗਟ, ਜਿਹੜੀ ਗੁਪਤ ਵਸਤੂ ਹੈ ਕਿਸੇ ਦੇ ਹਿਰਦੇ ਦੀ ਭਾਵਨਾ ਹੈ ਜਿਹੜੀ ਪ੍ਰਗਟ ਹੈ ਆਪਣੇ ਹਿਰਦੇ ਵਿੱਚ ਹੀ, ਧੰਨ ਗੁਰੂ ਅੰਗਦ ਸਾਹਿਬ ਸਭ ਕੋ ਜਾਣਦੇ ਹਨ।
ਜੂ ਸਾਂਗੀ ਬਹੁ ਵੇਖ ਕਰੇਈ,
ਜਿਸ ਤਰ੍ਹਾਂ ਸਾਧ ਸੰਗਤ ਜੀ ਸਾਂਗ ਵਾਂਗ ਜਿਹੜਾ ਬਹੁਤੇ ਵੇਖ ਧਾਰਦਾ ਹੈ,
ਏਕ ਜੋ ਦਸ ਰੂਪ ਧਰੇ,
ਪਰ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਸਾਧ ਸੰਗਤ ਜੀ ਇੱਕ ਜੋਤ ਧਾਰੀ, ਪਰ ਇੱਕ ਜੋਤ ਦੇ ਵਿੱਚ ਸਾਧ ਸੰਗਤ ਜੀ ਦਸ ਰੂਪ ਧਾਰੇ। ਤਿੰਨ ਬੇਦੀਆਂ ਕੀ ਕੁੱਲ ਵਿਖੇ ਪ੍ਰਗਟੇ ਨਾਨਕ ਰਾਏ, ਸਭ ਸਿੱਖਣ ਕੋ ਸੁਖ ਦੇ ਜੈ ਤੈ ਪੈ ਸਹਾਏ। ਉੱਥੋਂ ਸਾਧ ਸੰਗਤ ਜੀ ਜੋਤ ਰੂਪ ਹਰ ਆਪ ਗੁਰੂ ਨਾਨਕ ਕਹਾਇਓ, ਤਾਤੇ ਅੰਗਦ ਪਿਓ ਤਤ ਸਿਉ ਤਤ ਮਿਲਾਇਓ, ਅੰਗਦ ਕਿਰਪਾ ਤਾਰ ਅਮਰ ਸਤਿਗੁਰ ਥਿਰ ਕੀਓ, ਅਮਰਦਾਸ ਅੰਮ੍ਰਿਤ ਛਤਰ ਗੁਰ ਰਾਮੈ ਦਿਓ, ਗੁਰ ਰਾਮਦਾਸ ਦਰਸ਼ਨ ਪਰਸ ਕੈ ਮਥੁਰਾ ਅੰਮ੍ਰਿਤ ਬੈਣ, ਮੂਰਤ ਪੰਚ ਪ੍ਰਮਾਣ ਪੁਰ ਗੁਰ ਅਰਜਨ ਪਿੱਖੋ ਨੈਣ, ਗੁਰ ਅਰਜਨ ਪ੍ਰਲੋਕ ਸਧਾਏ ਹਰ ਗੋਬਿੰਦ ਤੇ ਥਾਂ ਠਹਿਰਾਏ, ਹਰ ਗੋਬਿੰਦ ਪ੍ਰਲੋਕ ਸੁਧਾਰੇ ਹਰੀ ਰਾਏ ਤੇ ਠਾਂ ਬੈਠਾਰੇ, ਹਰੀ ਕ੍ਰਿਸ਼ਨ ਤਿਨ ਕੇ ਸੁਤ ਬਏ ਤਿਨ ਤੇ ਤੇਗ ਬਹਾਦਰ ਪਏ, ਤਿਰਕ ਜੰਜੂ ਰਾਖਾ ਪ੍ਰਤਾਕਾ ਕਿੰਨੋ ਵੱਡੋ ਕੱਲੂ ਮੈਂ ਸਾਕਾ। ਦਸਾਂ ਜੋਤਾਂ ਵਿੱਚ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਵਰਤੇ।
ਆਪਣਾ ਆਪ ਨੇ ਕਬੈ ਜਨਾਇਓ,
ਪਰ ਆਪਣਾ ਆਪ ਨਹੀਂ ਜਨਾਉਣਾ ਕੀਤਾ ਗੁਰੂ ਅੰਗਦ ਸਾਹਿਬ ਸੱਚੇ ਪਾਤਸ਼ਾਹ, ਚਾਹੋ ਗੁਰੂ ਨਾਨਕ ਸਾਹਿਬ ਦੀ ਜੋਤ ਸੀ ਉਹਨਾਂ ਨੇ ਪ੍ਰੇਮੀ ਜਨੋ ਆਪਣਾ ਆਪ ਨਹੀਂ ਜਨਾਉਣਾ ਕੀਤਾ।
ਭਗਤ ਰੂਪ ਧਰ ਭਗਤ ਕਹਾਇਓ,
ਇਸ ਤਰ੍ਹਾਂ ਭਗਤੀ ਦਾ ਰੂਪ ਹੀ ਬਣ ਕਰਕੇ ਭਗਤੀ ਹੀ ਸੁਣਾਉਣਾ ਕੀਤਾ।
ਸਾਂਗੀ ਪਾਚਲ ਵੇਖ ਕੋ ਕਬੇ ਨਾ ਬਤਾਵੇ ਸੋਏ,
ਜਿਹੜਾ ਸਾਂਗੀ ਹੈ ਸਾਧ ਸੰਗਤ ਜੀ ਜਿਸ ਤਰ੍ਹਾਂ ਪਿਛਲਾ ਵੇਖ ਉਹ ਛੱਡ ਦੇਵੇ ਉਹ ਪਿਛਲੇ ਵੇਖ ਬਾਰੇ ਨਹੀਂ ਦੱਸਦਾ। ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਨੇ ਦੂਸਰੀ ਜੋਤ ਵਿੱਚ ਆ ਕਰਕੇ ਉਹਨੇ ਪਿਛਲਾ ਕੁਛ ਨਹੀਂ ਦੱਸਣਾ ਕੀਤਾ, ਆਪ ਅਣਜਾਣ ਬਣ ਕਰਕੇ ਗੁਰੂ ਅੰਗਦ ਸਾਹਿਬ ਦੇ ਰੂਪ ਵਿੱਚ ਭਾਈ ਬਾਲੇ ਤੋਂ ਸਾਧ ਸੰਗਤ ਜੀ ਆਪਣੀ ਹੀ ਕਥਾ ਸਰਵਣ ਕਰ ਰਹੇ ਹਨ।
ਵੇਖ ਤਰੇ ਜਸ ਕ੍ਰਿਤ ਤਸ ਇਹ ਜਾਣੈ ਸਭ ਕੋ,
ਪਰ ਇਹ ਸਾਰੇ ਸਾਧ ਸੰਗਤ ਜੀ ਜਿਹੋ ਜਿਹੀ ਕ੍ਰਿਤ ਹੁੰਦੀ ਹੈ ਜਿਹੜਾ ਸੰਗ ਧਾਰੀ ਹੈ ਉਸੇ ਤਰ੍ਹਾਂ ਦੀ ਕ੍ਰਿਤ ਨੂੰ ਧਾਰ ਕਰਕੇ ਉਹ ਕਰਦਾ ਹੈ, ਇਹ ਸਾਰੇ ਕਹਿੰਦੇ ਜਾਣਦੇ ਹਨ।
ਸ੍ਰੀ ਬਾਲਾ ਸੰਧੂਰ ਵਾਚ,
ਇਹ ਸਾਧ ਸੰਗਤ ਜੀ ਭਾਈ ਬਾਲਾ ਸੰਧੂ ਗੋਤ ਦੇ ਸਨ, ਇਹ ਗੁਰੂ ਸਾਹਿਬ ਜੀ ਨੂੰ ਸਾਧ ਸੰਗਤ ਜੀ ਕਥਾ ਸਰਵਣ ਕਰਾ ਰਹੇ ਹਨ।
ਦੋਹਰਾ ਭਈ ਇਹ ਮਨਾ ਵਾਦ ਮੈਂ ਏਬਦ ਕਥਾ ਸੁਜਾਨ,
ਕਹਿੰਦੇ ਹੇ ਭਾਈ ਹੇ ਸੁਜਾਨ ਪੁਰਸ਼ੋ, ਇਸ ਤਰ੍ਹਾਂ ਏਮਨਾਬਾਦ ਦੇ ਵਿੱਚ ਕਥਾ ਹੋਈ, ਭਾਈ ਮਲਕ ਭਾਗੋ ਦੇ ਘਰ ਦੇ ਵਿੱਚ ਉਹਦੇ ਸਾਧ ਸੰਗਤ ਜੀ ਪੂੜਿਆਂ ਵਿੱਚੋਂ ਲਹੂ ਕੱਢ ਦਿੱਤਾ ਅਤੇ ਭਾਈ ਲਾਲੋ ਦੇ ਜਿਹੜੀ ਕੋਧਰੇ ਦੀ ਰੋਟੀ ਉੱਥੋਂ ਸਾਧ ਸੰਗਤ ਜੀ ਵਿੱਚੋਂ ਦੁੱਧ ਕੱਢ ਦਿੱਤਾ, ਇਹ ਕਥਾ ਹੇ ਪੁਰਸ਼ੋ ਏਮਨਾ ਵਿੱਚ ਧੰਨ ਗੁਰੂ ਅੰਗਦ ਸਾਹਿਬ ਜੀ ਨੂੰ ਭਾਈ ਬਾਲਾ ਜੀ ਸੁਣਾ ਰਹੇ ਹਨ।
ਅਬ ਤਲਵੰਡੀ ਕੀ ਕਹੋ ਸੁਣਿਆ ਦਇਆ ਨਿਧਾਨ,
ਹੁਣ ਸਾਧ ਸੰਗਤ ਜੀ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਦੀ ਕਥਾ ਹੈ, ਭਾਈ ਬਾਲਾ ਜੀ ਕਹਿ ਰਹੇ ਨੇ ਹੇ ਦਇਆ ਦੇ ਖਜ਼ਾਨੇ ਧੰਨ ਗੁਰੂ ਅੰਗਦ ਸਾਹਿਬ ਜੀ, ਹੁਣ ਜਿਸ ਤਰ੍ਹਾਂ ਤਲਵੰਡੀ ਦੀ ਕਥਾ ਉਹ ਸੁਣਨਾ ਕਰੋ।
ਚੋ ਪਈ ਬਾਲਾ ਤਰ ਧਿਆਨ ਸੁਗਰਾਸੂ,
ਹਾਂ ਕਹਿੰਦੇ ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦਾ ਧਿਆਨ ਧਰ ਕੇ ਭਾਈ ਬਾਲਾ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਸਾਧ ਸੰਗਤ ਜੀ ਆਪਣੇ ਧਿਆਨ ਨੂੰ ਧਾਰ ਕੇ ਕਥਾ ਕਹਿ ਰਿਹਾ ਹੈ।
ਉਚਰਨ ਲਗਾ ਬੋਰ ਇਤਿਹਾਸ।
ਹਾਂ, ਕਹਿੰਦੇ ਫੇਰ ਹੱਥ ਜੋੜ ਕਰਕੇ ਨਿਮਰਤਾ ਦੇ ਨਾਲ ਇਹ ਇਤਿਹਾਸ ਲੱਗਾ ਉਚਾਰਨ।
ਪੂਰਬ ਤਲਵੰਡੀ ਹੋ ਆਇਓ।
ਇਹ ਸਤਿਗੁਰੂ ਸੱਚੇ ਪਾਤਸ਼ਾਹ ਜੀ, ਜਦੋਂ ਮੈਂ ਫੇਰ ਇਹ ਸਾਰਾ ਗੁਰੂ ਸਾਹਿਬ ਜੀ ਦੇ ਕੌਤਕ ਦੇ ਕਰਕੇ ਮੈਂ ਤਲਵੰਡੀ ਨੂੰ ਆ ਗਿਆ।
ਕਾਲੂ ਕੋ ਕਹੇ ਜਾਇ ਸੁਨਾ।
ਹਾਂ, ਕਹਿੰਦਾ ਜਦੋਂ ਮੈਂ ਤਲਵੰਡੀ ਆਇਆ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਅਹਿਮਦਾਬਾਦ ਹੀ ਵਿੱਚ ਹੀ ਸਨ ਕਿ ਮੈਂ ਗੁਰੂ ਸਾਹਿਬ ਜੀ ਤੋਂ ਆਗਿਆ ਲਿਆ ਕਰਕੇ ਜਦੋਂ ਤਲਵੰਡੀ ਆਇਆ, ਕਿਸੇ ਨੂੰ ਕਾਲੂ ਬਾਬਾ ਕਲਿਆਣ ਚੰਦ ਜੀ, ਧੰਨ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਸਤਿਕਾਰਯੋਗ ਪਿਤਾ ਜੀ, ਉਹਨਾਂ ਨੂੰ ਪ੍ਰੇਮੀ ਜਨੋਂ ਪਤਾ ਲੱਗਿਆ ਕਿ ਮੇਰੇ ਪੁੱਤਰ ਦੇ ਪਾਸੋਂ ਭਾਈ ਬਾਲਾ ਜੀ ਆਏ ਹਨ।
ਸੁਣ ਕਰ ਤੂਰਨ ਆਵਾ
ਤਾਈ। ਸਾਧ ਸੰਗਤ ਦੀ ਪੁੱਤਰ ਮਮਤਾ ਹੈ, ਪੁੱਤਰ ਦੀ ਮਮਤਾ ਹੈ। ਚਾਹੋ ਸਾਧ ਸੰਗਤ ਜੀ, ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਪਿਤਾ ਜੀ, ਉਹ ਸਾਧ ਸੰਗਤ ਜੀ ਦੁਨਿਆਵੀ ਆਪਣੀ ਬਿਰਤੀ ਰੱਖਦੇ ਸਨ, ਪਰ ਸਾਧ ਸੰਗਤ ਜੀ ਫਿਰ ਵੀ ਉਹਨਾਂ ਨੇ ਯੁੱਗਾਂ ਯੁੱਗਾਂ ਦੇ ਤਪ ਕੀਤੇ ਹੋਏ ਸਨ। ਜਿਸ ਮਾਤਾ ਜੀ ਦੇ ਕੁੱਖੋਂ ਸਾਧ ਸੰਗਤ ਜੀ ਕਿਸੇ ਚੰਗੇ ਬੱਚੇ ਨੇ ਜਨਮ ਲੈਣਾ ਹੋਵੇ, ਉਹ ਸਾਧ ਸੰਗਤ ਜੀ ਪੁੰਨ ਆਤਮਾ ਹੁੰਦੀ ਮਾਤਾ, ਉਹ ਪਿਤਾ ਵੀ ਪੁੰਨ ਆਤਮਾ ਹੈ। ਪਰ ਸਤਿਗੁਰੂ ਸੱਚੇ ਪਾਤਸ਼ਾਹ ਨੇ ਮੋਹ ਦੀ ਕਨਾਤ ਐਸੀ ਤਾਣੀ ਹੋਈ ਸੀ, ਇਹਨਾਂ ਨੂੰ ਗਿਆਨ ਹੀ ਨਹੀਂ ਸੀ ਕਿ ਸਾਡੇ ਘਰ ਦੇ ਵਿੱਚ ਪਰਮੇਸ਼ਰ ਅਵਤਾਰ ਆਏ ਹਨ। ਇਹ ਸਾਧ ਸੰਗਤ ਜੀ ਜਦੋਂ ਪਤਾ ਲੱਗਿਆ ਕਿ ਮੇਰੇ ਪੁੱਤਰ ਦੇ ਪਾਸੋਂ ਭਾਈ ਬਾਲਾ ਜੀ ਆਏ ਹਨ, ਤਾਂ ਉਸੇ ਵੇਲੇ ਇੱਕਦਮ ਆਪਣੇ ਪੁੱਤਰ ਦੀ ਖਬਰ ਲੈਣ ਵਾਸਤੇ
ਬੂਝਣ ਲਗਾ ਕੁਸ਼ਲ ਮੁਝ ਤਾਂ।
ਕਹਿਣ ਲੱਗੇ ਬਾਬਾ ਕਲਿਆਣ ਚੰਦ ਜੀ ਪੁੱਛਣ ਲੱਗੇ ਕਿ ਮੇਰੇ ਪੁੱਤਰ ਦੀ ਖਬਰ ਸਾਰ ਕਿਹੋ ਜਿਹੀ ਹੈ।
ਜੇਕਰ ਕੁਸ਼ਲ ਨਾਨਕੀ ਕੀ ਤਬ।
ਉਸ ਵੇਲੇ ਸਾਧ ਸੰਗਤ ਜੀ ਮਾਤਾ ਨਾਨਕੀ ਦੀ ਕੁਸ਼ਲਤਾ ਆਈ, ਕਿਉਂਕਿ ਬੇਬੇ ਦੇ ਘਰ ਵੀ ਰਹੇ ਭਾਈ ਬਾਲਾ ਜੀ, ਭਾਈ ਮਰਦਾਨਾ, ਭਾਈ ਗੁਰੂ ਨਾਨਕ ਸਾਹਿਬ ਜੀ, ਸਾਰੀ ਖਬਰ ਸਰ ਦੇ ਕਰਕੇ
ਉਹ ਨਾਨਕ ਬਿਰਤਾਂਤ ਬਣਿਓ।
ਹਾਂ, ਕਹਿੰਦੇ ਫਿਰ ਸਾਧ ਸੰਗਤ ਜੀ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੇ ਬਿਰਤਾਂਤ ਨੂੰ ਕਹਿਣ ਲੱਗੇ। ਇਹ ਆਪਾਂ ਫਿਰ ਸਾਧ ਸੰਗਤ ਜੀ ਕੱਲ੍ਹ ਦੇ ਪ੍ਰਸੰਗ ਵਿੱਚ, ਜਿਹੜਾ ਪ੍ਰਸੰਗ ਸਾਧ ਸੰਗਤ ਜੀ ਕੱਲ੍ਹ ਨੂੰ ਪਿਤਾ ਕਲਿਆਣ ਚੰਦ ਜੀ, ਇਹ ਸਾਧ ਸੰਗਤ ਜੀ ਭਾਈ ਬਾਲੇ ਤੋਂ ਭਾਈ ਮਰਦਾਨੇ ਤੋਂ ਆਪਣੇ ਪੁੱਤਰ ਦੀ ਸਾਧ ਸੰਗਤ ਜੀ ਖਬਰ ਸਾਰ ਪੁੱਛਣਗੇ, ਉਹ ਕੱਲ੍ਹ ਨੂੰ ਪ੍ਰਸੰਗ ਆਵੇਗਾ। ਇਸੇ ਤਰ੍ਹਾਂ ਆਪ ਜੀ ਨੇ ਬਿਰਤੀਆਂ ਚਿੱਤ ਬਿਰਤੀਆਂ ਨੂੰ ਕਾਗਰ ਕਰਕੇ ਸਰਵਣ ਕਰਨਾ, ਸਤਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ, ਰਹਿਮਤ ਕਰਨ, ਇਤਿਹਾਸ ਦੀ ਵਿਚਾਰ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਕਰਨੀ, ਸਤਿਗੁਰੂ ਦੇ ਚਰਨਾਂ ਵਿੱਚ ਅਰਦਾਸ ਬੇਨਤੀ ਕਰੀਏ। ਹੈ ਸਤਿਗੁਰੂ, ਕਿਰਪਾ ਕਰੋ, ਇਹ ਜਿਹੜਾ ਇਤਿਹਾਸ ਹੈ ਆਪ ਜੀ ਦਾ, ਭਾਵਨਾ ਦੇ ਨਾਲ ਸਾਡੇ ਹਿਰਦੇ ਵਿੱਚ ਵਸੇ, ਕਿਉਂਕਿ ਜਦੋਂ ਸਤਸੰਗੀ ਜਨੋਂ ਆਪਾਂ ਇਤਿਹਾਸ ਸਰਵਣ ਕਰਦੇ ਹਾਂ, ਸਾਡੀ ਜਿਹੜੀ ਸ਼ਰਧਾ ਪਰਿਪੱਕ ਹੁੰਦੀ ਹੈ, ਸਾਡੀ ਸਿਦਕ ਪਰਿਪੱਕ ਹੁੰਦਾ ਹੈ, ਸਿੱਖੀ ਪਰਿਪੱਕ ਹੁੰਦੀ ਹੈ। ਇਸ ਕਰਕੇ ਆਪਾਂ ਧੰਨ ਗੁਰੂ ਗ੍ਰੰਥ ਸਾਹਿਬ ਸੱਚੇ ਪਾਤਸ਼ਾਹ ਗੁਰੂ ਕੇ ਇਤਿਹਾਸ ਦੇ ਉੱਤੇ ਸ਼ਰਧਾ ਭਾਵਨਾ ਰੱਖਿਆ ਕਰੀਏ, ਕਿਉਂਕਿ ਜਦੋਂ ਜੇ ਕਿਤੇ ਸਾਡੀ ਸ਼ਰਧਾ ਖਤਮ ਹੋ ਜਾਵੇ ਤਾਂ ਕੁਛ ਨਹੀਂ ਪਿੱਛੇ, ਕੋਈ ਬਾਕੀ ਵਸਤੂ ਕੁਛ ਨਹੀਂ ਰਹਿੰਦੀ ਪਿੱਛੇ। ਸ਼ਰਧਾ ਭਾਵਨਾ ਜਿਹੜੀ ਹੈ, ਸਾਧ ਸ਼ਰਧਾ ਵਿਹੀਨਹੀਨ ਕੈਸੇ ਹਰ ਪਾਈ ਹੈ, ਸ਼ਰਧਾ ਤੋਂ ਅਧੂਰਾ ਸਾਧ ਸੰਗਤ ਜੀ ਪਰਮੇਸ਼ਰ ਦੀ ਪ੍ਰਾਪਤੀ ਨਹੀਂ ਕਰ ਸਕਦੇ। ਇਸ ਕਰਕੇ ਸਤਿਗੁਰੂ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਇਹੀ ਅਰਦਾਸ ਬੇਨਤੀ ਕਰੀਏ। ਹੈ ਸਤਿਗੁਰੂ, ਸਾਡੀ ਭਾਵਨਾ ਬਣੇ, ਸਾਡੀ ਸ਼ਰਧਾ ਬਣੇ ਆਪ ਜੀ ਦੇ ਸ਼ਬਦਾਂ ਦੇ ਉੱਤੇ। ਇੰਨੀਆਂ ਬੇਨਤੀਆਂ ਕਰਦਾ ਖਿਮਾ ਦਾ ਜਾਚਕਾਂ ਭੁੱਲਾਂ ਚੁੱਕਾਂ ਦੀ ਖਿਮਾ ਕਰਨੀ ਜੀ। ਫਤਿਹ ਬੁਲਾਓ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ
ਵਾਹਿਗੁਰੂ ਜੀ ਕੀ ਫਤਿਹ।